ਸਾਧ ਜੀ, ਸਤਿਗੁਰੂ ਅੰਤਰਗਾਮੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ, ਗਰੀਬ ਨਵਾਜ ਸਤਿਗੁਰੂ ਜੀ ਜਗਨਨਾਥਪੁਰੀ ਵਿਚ ਗਏ ਹਨ। ਜਿਸ ਵਕਤ ਗੁਰੂ ਮਹਾਰਾਜ ਸਾਹਿਬ ਜਗਨਨਾਥ ਮੰਦਰ ਦੇ ਅੱਗੇ ਬੈਠੇ ਹਨ, ਉਥੇ ਪੰਡੇ ਜਗਨਨਾਥ ਜੀ ਦੀ ਆਰਤੀ ਉਤਾਰਨ ਲੱਗੇ। ਆਰਤੀ ਕਰਕੇ ਜਦੋਂ ਪੰਡੇ ਮਹਾਰਾਜ ਦੇ ਪਾਸ ਆ ਕਹਿਣ ਲੱਗੇ, ਮਹਾਰਾਜ ਆਪ ਤਾਂ ਮਰਜ਼ਾਦਾ ਪੁਰਸ਼ੋਤਮ ਹੋ, ਆਰਤੀ ਵਿਚ ਖੜੇ ਕਿਉਂ ਨਹੀਂ ਹੋਏ? ਆਪ ਆਰਤੀ ਵਿਚ ਸਾਰੇ ਲੋਕਾਂ ਦਾ ਖੜਨ ਦਾ ਫਰਜ਼ ਹੁੰਦਾ, ਆਪ ਕਲਯੁਗ ਦੇ ਜੀਆਂ ਦੇ ਉਧਾਰ ਕਰਨ ਵਾਸਤੇ ਉਤਾਰ ਸਰੂਪ ਹੋ, ਆਪ ਨੂੰ ਚਾਹੀਦਾ ਸੀ ਕਿ ਜਗਨਨਾਥ ਦੀ ਆਰਤੀ ਖੜ ਕੇ ਉਤਾਰਨ ਕਰਦੇ। ਮਹਾਰਾਜ ਸਾਹਿਬ ਜੀ ਨੇ ਜਿਵੇਂ ਗੰਗਾ ਜਾ ਕੇ ਲਹਿੰਦੇ ਵੱਲ ਨੂੰ ਪਾਣੀ ਉਛਾਲਣ ਲੱਗ ਗਏ ਸੀ, ਮੱਕੇ ਵੱਲ ਚਰਨ ਕਰਕੇ ਪੈ ਗਏ ਸੀ, ਇਸੇ ਪ੍ਰਕਾਰ ਹੀ ਸਿੱਖਿਆ ਦੇਣ ਵਾਸਤੇ ਕੌਂਟਰ ਕੀਤੇ ਸਨ। ਸਤਿਗੁਰੂ ਜੀ ਮਰਜ਼ਾਦਾ ਨਹੀਂ ਕਿਸੇ ਦੀ ਭੰਗ ਕਰਦੇ ਸਨ, ਸਤਿਗੁਰੂ ਦਾ ਮਰਜ਼ਾਦਾ ਦੱਸਣ ਵਾਸਤੇ ਸੰਸਾਰ ਚ ਆਏ ਹਨ। ਆਪ ਜੀ ਕਹਿਣ ਲੱਗੇ, ਭਾਈ ਇਹ ਛੋਟੇ ਜਿਹੇ ਦੀਵੇ ਜਗਾ ਕੇ ਜੋ ਜਗਤ ਦਾ ਨਾਥ ਹੈ ਉਹਨੂੰ ਛੋਟੀ ਜਿਹੀ ਮੂਰਤੀ ਮੰਨ ਕੇ ਉਹਦੇ ਅੱਗੇ ਥਾਲੀ ਚ ਦੀਵੇ ਰੱਖ ਕੇ ਜਿਹੜੇ ਦਿਖਾਉਣੇ, ਇਹ ਆਰਤੀ ਨਹੀਂ ਹੈ ਉਸ ਪਰਮੇਸ਼ਰ ਦੀ। ਉਹ ਜਿੱਦਾਂ ਵੱਡਾ ਪਰਮੇਸ਼ਰ ਹੈ ਉਹਦੀ ਆਰਤੀ ਦੀ ਸਮੱਗਰੀ ਵੀ ਓਨੀ ਵੱਡੀ ਹੈ। ਮੈਂ ਤੁਹਾਨੂੰ ਅਸੀਂ ਆਰਤੀ ਦੱਸੀਏ ਕਿ ਪਰਮੇਸ਼ਰ ਦੀ ਆਰਤੀ ਕਿਸ ਪ੍ਰਕਾਰ ਹੁੰਦੀ ਹੈ।
ਧਰਾਸਰੀ ਮਹੱਲਾ ਪਹਿਲਾ,
ਧਰਾਸਰੀ ਰਾਗਣੀ ਹੈ, ਪਹਿਲੇ ਪਾਤਸ਼ਾਹ ਉਚਾਰਨ ਕਰਦੇ ਹਨ
ਆਰਤੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਆਰਤੀ ਨਾਮ ਆਰਤ ਨਾਮ ਅਧੀਨਗੀ ਦੇ ਸਹਿਤ ਹੋ ਕੇ ਜਿਹੜੀ ਬੇਨਤੀ ਕਰਨੀ ਹੈ, ਆ ਸਰਵੋਰ ਸੇ ਰਤੀ ਪ੍ਰੀਤੀ ਕਰਨੀ ਹੈ ਜੋ ਪਰਮੇਸ਼ਰ ਨਾਲ, ਇਹ ਆਰਤੀ ਹੁੰਦੀ ਹੈ। ਅਤੇ ਆਰਤੀ ਦਾ ਸ਼ਬਦ ਕੀਰਤਨ ਸੋਹਲੇ ਜਿਹੜਾ ਆਇਆ ਹੈ ਉਹ ਤਾਂ ਸੋਹਲੇ ਦਾ ਸ਼ਬਦ ਹੈ, ਆਰਤੀ ਇਹੋ ਹੀ ਉਚਾਰਨ ਕੀਤੀ ਹੈ ਜਿਹੜੀ ਜਗਨਨਾਥ ਵਿਚ ਹਜ਼ੂਰ ਨੇ ਉਚਾਰਨ ਕੀਤੀ, ਉਹ ਸ਼ਬਦ ਹੈ। ਇੱਕ ਵੈਕੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ,
ਮਹਾਰਾਜ ਕਹਿਣ ਲੱਗੇ ਭਾਈ ਛੋਟੀ ਜੀ ਆਰਤੀ ਨਾਲ ਦੀਵੇ ਰੱਖ ਕੇ ਥਾਲੀ ਵਿਚ ਉਸ ਪਰਮੇਸ਼ਰ ਨੂੰ ਕੋਈ ਇਹ ਪੂਜਨ ਨਹੀਂ ਹੈ। ਉਹ ਜਿੱਦਾਂ ਵੱਡਾ ਵਿਆਪਕ ਹੈ ਓਡੀ ਵੱਡੀ ਉਹਦੀ ਆਰਤੀ ਹੈ। ਜਿੰਨਾ ਸਾਰਾ ਪਦਾਰਥਾਂ ਦਾ ਸੰਸਾਰ ਦਾ ਸੰਦਾਵ ਹੈ, ਸਾਰੀ ਆਰਤੀ ਦੀ ਸਮੱਗਰੀ ਹੈ ਉਹਦੇ ਸਾਹਮਣੇ। ਗਗਨ ਮੈਂ ਥਾਲ, ਗਗਨ ਆਕਾਸ਼ ਜਿਵੇਂ ਗੋਲਾ ਆਕਾਰ ਚਾਰ ਸ਼ੇਰੋਂ ਪ੍ਰਤੀਤ ਹੁੰਦਾ, ਇਹ ਗਗਨ ਆਕਾਸ਼ ਰੂਪੀ ਥਾਲ ਬਣਿਆ ਹੋਇਆ ਹੈ ਉਸ ਪਰਮੇਸ਼ਰ ਦੀ ਆਰਤੀ ਵਾਸਤੇ।
ਰਵ ਚੰਦ ਦੀਪਕ ਬਣੇ,
ਚੰਦ ਤੇ ਸੂਰਜ ਇਹ ਦਿਲ ਚ ਜੋਤ ਜੋਤਾਂ ਜਗਾਈਆਂ ਜਾਂ ਦੀਵੇ ਬਣੇ ਹੋਏ ਹਨ।
ਤਾਰਕਾ ਮੰਡਲ ਜਨਕ ਮੂਰਤੀ,
ਸੂਰਜ ਦਿਨੇ ਪ੍ਰਕਾਸ਼ ਕਰਦਾ, ਚੰਦਰਮਾ ਰਾਤ ਨੂੰ ਪ੍ਰਕਾਸ਼ ਕਰਦਾ, ਇਹ ਦੋ ਜੀਵੇ ਹਨ ਉਸਦੇ।
ਤਾਰਕਾ ਮੰਡਲ ਜਨਕ ਮੂਰਤੀ,
ਫਿਰ ਮਹਾਰਾਜ ਮੋਤੀਆਂ ਦੇ ਥਾਲ ਚ ਰੱਖੇ ਹੁੰਦੇ ਹੈ। ਮਹਾਰਾਜ ਕਹਿੰਦੇ ਜੋ ਤਾਰਿਆਂ ਦਾ ਮੰਡਲ ਹੈ ਇਹ ਜਨਕ ਜਾਣਨਾ ਕਰੋ ਮੋਤੀ ਹਨ, ਜੇ ਜਨਕ ਜੜੇ ਹੋਏ ਆ ਮੋਤੀ, ਜਨਕ ਜੋ ਪਿਤਾ ਸਾਰਿਆਂ ਦਾ ਉਸਦੇ ਅਰਪਣ ਮੋਤੀ ਹੋ ਰਹੇ ਹਨ।
ਧੂਪ ਮਲ ਆਣ
ਲੋ
ਪਵਨ ਚਵਰੋ ਕਰੇ,
ਕਹਿੰਦੇ ਧੂਪ ਮਲ ਆਣ ਲੋ, ਧੂਪ ਕਿਹੜੀ ਹੈ? ਕਹਿੰਦੇ ਮਲਿਆਣ ਮਲਿਆਗਰ ਪਰਬਤ ਲੋ ਪ੍ਰਜੰਤ, ਮਲਿਆਗਰ ਪਰਬਤ ਪ੍ਰਜੰਤ ਜਿੰਨੀਆਂ ਖੁਸ਼ਬੂਆਂ ਹਨ, ਮਲਿਆਗਰ ਪਰਬਤ ਹੈ। ਜਿਸ ਵਕਤ ਸਾਹਿਬ ਚੰਗੇ ਜੀ ਰਮੇਸ਼ਵਰ ਨੂੰ ਜਾਈਏ ਰਸਤੇ ਵਿਚ ਮਲਿਆਗਰ ਪਰਬਤ ਆਉਂਦਾ, ਉੱਥੇ ਬਹੁਤ ਸਾਰੇ ਚੰਨਣ ਦੇ ਬੂਟੇ ਹਨ ਉਸ ਵਿਚ, ਉਹ ਪਰਬਤ ਦਾ ਨਾਂ ਹੀ ਚੰਨਣ ਹੋਣੇ ਕਰਕੇ ਮਲਿਆਗਰ ਪਰਬਤ ਪੈ ਗਿਆ ਹੈ। ਇਸ ਪ੍ਰਕਾਰ ਸਾਹਿਬ ਸਿੰਘ ਜੀ ਮਲਿਆਣ ਲੋ ਮਲਿਆਗਰ ਪਰਬਤ ਤੱਕ ਲੋ ਨਾਮ ਪ੍ਰਜੰਤ ਦਾ ਹੈ, ਜਿੰਨੀ ਮਲਿਆਗਰ ਤੱਕ ਚੰਨਣ ਤੱਕ ਖੁਸ਼ਬੂ ਹੈ, ਇਹ ਸਾਰੀ ਧੂਪ ਪਰਮੇਸ਼ਰ ਨੂੰ ਉੱਥੇ ਹੀ ਚੜ ਰਹੀ ਹੈ ਜਿਹੜੀ ਮਹਿਕ ਨਿਕਲ ਰਹੀ ਹੈ। ਦੂਸਰੀ ਆਨ ਲੋ, ਜਿਸ ਵਕਤ ਦੋ ਅਗਨੀ ਜੰਗਲਾਂ ਵਿਚ ਲੱਗ ਜਾਂਦੀ ਹੈ ਬਾਂਸਾਂ ਦੇ ਘਸਣ ਤੋਂ, ਉਹ ਅਨਲ ਅੱਗ ਦੇ ਲੱਗਣੇ ਕਰਕੇ ਜਿਹੜੇ ਚੰਨਣ ਆਦਿਕ ਵਿਚ ਸੜ ਜਾਂਦੇ ਹੈ, ਉਹਨਾਂ ਦੇ ਵਿਚੋਂ ਜਿਹੜੀ ਮਹਿਕ ਨਿਕਲਦੀ ਹੈ ਇਹ ਮਾਨੋ ਦੋ ਅਗਨੀ ਦੇ ਲੱਗਣੇ ਕਰਕੇ ਬਣਾ ਮਰਿਆਦਾ ਚੰਨਣ ਆਦਿਕਾਂ ਦੇ ਵਿਚੋਂ ਇਹ ਮਹਿਕ ਨਿਕਲੀ, ਧੂਪ ਧੁਖ ਰਹੀ ਉਸ ਅੰਤਰਜਾਮੀ ਦੀ।
ਪਾਵਨ ਚੰਦ
ਅਨਲੋ ਨਾਰ ਸਾਹਿਬ ਸਿੰਘ ਜੀ ਪਾਉਣ ਦਾ ਵੀ ਅਨਲ ਅਨਲ ਆਕਾਸ਼ ਦਾ ਨਾਮ ਵੀ ਹੈ, ਅਨਲ ਕੌਣ ਦਾ ਨਾਮ ਵੀ ਹੈ, ਅਨਲ ਅਗਨੀ ਦਾ ਨਾਮ ਵੀ ਹੈ। ਮਲਿਆਗਰ ਪਰਬਤ ਜੋ ਮਲ ਚੰਨਣ ਆਦਿਕ ਹਨਗੇ ਮਲਿਆਨ, ਉਹ ਹੋਵੇ ਕਿ ਜਿਹੜੀ ਹਵਾ ਲੱਗਦੀ ਹੈ, ਅਨਲ ਨਾਮ ਪਾਉਣ ਦਾ, ਪਾਉਣ ਜਿਹੜੀ ਲੱਗਦੀ, ਪਾਉਣ ਨਾਲ ਮਹਿਕ ਨਿਕਲਦੀ ਹੈ, ਇਹ ਮਾਨੋ ਧੂਪ ਦੀ ਉਸਪਰੇਸ਼ਨ ਹੋ ਰਹੀ ਹੈ। ਪਰ ਅਨਲ ਨਾਮ ਧੂਪ ਅਗਨੀ ਦੇ ਨਾਲ ਤਲਕ ਹੁੰਦਾ, ਇਸ ਕਰਕੇ ਜਿਹੜੀ ਦੋ ਅਗਨੀਆਂ ਲੱਗ ਕੇ ਬਾਂਸਾਂ ਦੇ ਘਸਣੇ ਕਰਕੇ ਅਗਨੀ ਦੁਆਰਾ ਉਹ ਖੁਸ਼ਬੂਦਾਰ ਜਿਹਨੇ ਬਿਰਸ਼ ਹੈ ਉਹਨਾਂ ਦੀ ਮਹਿਕ ਨਿਕਲਦੀ ਮਰਿਆਗਰ ਆਦਿਕਾਂ ਚੋਂ, ਇਹ ਸਾਰੀ ਧੂਪ ਧੁਖਰੀ ਉਸ ਪਰਮੇਸ਼ਰ ਨੂੰ
ਪਾਵਨ ਚਵਰ ਕਰੇ
ਅਤੇ ਪਾਉਣ ਦੇ ਨਾਲ ਦੇਸ਼ ਜਦੋਂ ਝੂਲਦੇ ਹੈ, ਇਹ ਮਾਨੋ ਚੌਰ ਹੀ ਪਾਉਣ ਦੇਵਤਾ ਕਰ ਰਿਹਾ ਮਹਾਰਾਜ ਦੇ ਉੱਪਰ।
ਸਗਲ ਬਨ ਰਾਏ ਫੂਲਾਂ
ਪਵਨ ਚ ਲੈ ਪਵਣਾ ਲੈ ਫੇਰੀ, ਕਿਉਂ ਚਵਰ ਤੋਂ ਲੈ ਪਵਣਾ ਲੈ ਫੇਰੀ, ਮਹਾਰਾਜ ਜੀ ਨੇ ਬਚਨ ਕੀਤੇ ਹੈ ਮਾਰੂ ਦੇ ਸੋਹਣਿਆਂ ਚ। ਪਾਉਣ ਨਾਲ ਦੇਸ਼ ਜਦੋਂ ਝੂਲਦੇ ਹੈ, ਇਹ ਮਾਨੋ ਚੌਰ ਫਿਰ ਰਹੀ ਹੈ ਸੱਚੇ ਪਾਤਸ਼ਾਹ ਦੇ ਉੱਤੇ, ਇਸ ਪ੍ਰਕਾਰ ਪਵਨ ਦੇਵਤਾ ਚਵਰ ਕਰ ਰਿਹਾ ਹੈ।
ਸਗਲ ਬਨ ਰਾਏ ਫੂਲਾਂਤ ਜੋਤੀ,
ਸਾਰੀ ਜਿੰਨੀ ਬਨਸਪਤੀ ਹੈ, ਜਿੱਥੇ ਜਿੱਥੇ ਬਾੜੀਆਂ ਚ ਫੁੱਲ ਹੈ ਉਹ ਖਿੜੇ ਹੋਏ, ਉਹ ਸਾਰੇ ਵਿਆਪਕ ਪਰਮੇਸ਼ੁਰ ਹੈ ਜਿਹੜਾ, ਉਹਨੂੰ ਉੱਥੇ ਹੀ ਫੁੱਲ ਅਤਿਅੰਤ ਚੜ੍ਹ ਰਹੇ ਹੈ। ਉਹ ਜੋਤੀ ਪ੍ਰਕਾਸ਼ ਸਰੂਪ ਨੂੰ, ਜੋਤੀ ਜਿਹੜੇ ਪ੍ਰਕਾਸ਼ ਵਾਲੇ ਫੁੱਲ ਹੈ, ਇਹ ਜੋਤੀ ਦੇ ਪ੍ਰਕਾਸ਼ ਵਾਲੇ ਨੂੰ ਫੁੱਲ ਉੱਥੇ ਹੀ ਚੜ੍ਹ ਰਹੇ ਹੈ। ਤੋੜ ਕੇ ਲਿਆ ਕੇ ਭੇਟਾ ਕਰਨ ਦੀ ਲੋੜ ਨਹੀਂ, ਸਾਰਿਆਂ ਥਾਂ ਪਰਮੇਸ਼ੁਰ ਵਿਆਪਕ ਹੈ।
ਕੈਸੀ ਆਰਤੀ ਹੋ,
ਉਹ ਪੰਜੋ ਨਿਕਲੇ ਦੀਵੇ ਜਗਾ ਕੇ, ਛੋਟੀ ਜੀ ਥਾਲੀ ਲੈ ਕੇ, ਜਿੰਨੀ ਜੀ ਲੀਰ ਲੈ ਕੇ, ਨਿਮਲੇ ਵੀ ਰੀਸ ਕਰਦੇ ਹਨ, ਉਹ ਆਰਤੀ ਆਪਦੇ ਜਾਣੇ ਕਰਦੇ ਹੈ ਰੁਮਾਲ। ਉਹਨੂੰ ਪੁੱਛਿਆ ਵੀ ਜਿੰਨੀ ਲੀਰ ਚਲਾ ਕੇ ਕਿਉਂ ਮਾਰਦੇ ਹੋ, ਫਿਰ ਬੋਝ ਲੈਂਦੇ ਹੋ? ਕਹਿੰਦੇ ਇੱਕ ਰੁਮਾਲ ਮਾਰਨ ਹੱਥ ਪੁੰਨੇ ਹੁੰਦੇ, ਬਾਹਲੀ ਗਿੱਲੀ ਲੀਰ ਮੈਲੀ ਜੀ, ਇਹ ਹਰਿਦੁਆਰ ਚ ਆਰਤੀ ਕਰਦੇ ਵੇਖੇ। ਤੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਇਹ ਭਾਈ ਆਰਤੀਆਂ ਨੀ ਉਸ ਪਰਮੇਸ਼ਰ ਦੀਆਂ ਹਨ।
ਕੈਸੀ ਆਰਤੀ
ਹੋਵੇ, ਪੜਦੇ ਤੇ ਉਹ ਦੀਵੇ ਦਿਖਾਉਂਦੇ ਹੈ। ਹਾਂਜੀ,
ਕੈਸੀ ਆਰਤੀ ਹੋਵੇ,
ਹੇ ਮਹਾਰਾਜ ਇਸ ਪ੍ਰਕਾਰ ਭਾਈ ਕਿਸ ਪ੍ਰਕਾਰ ਉਸ ਪਰਮੇਸ਼ਰ ਦੀ ਆਰਤੀ ਆ ਸਰਵੋਰ ਸੇਵਤੀ ਪ੍ਰੀਤੀ ਰੂਪ ਆਰਤੀ, ਇਹ ਕਿਵੇਂ ਹੋ ਸਕਦੀ ਹੈ? ਇਹ ਨੀ ਹੋ ਸਕਦੀ ਇਹਨੇ ਨਿੱਕੇ ਜੇ ਦੀਵੇ ਥਾਲੀ ਚ ਰੱਖ ਕੇ ਆਰਤੀ ਜਗਾਉਣੀ।
ਪਗ ਖੰਡਨਾ ਤੇਰੀ ਆਰਤੀ,
ਸੰਸਾਰ ਜੰਮਣ ਮਰਨ ਦੇ ਭੈ ਨੂੰ ਖੰਡਣ ਵਾਲੇ ਪਰਮੇਸ਼ਰ, ਆਰਤੀ ਦਾ ਇਹ ਜਿਹੜੀ ਅਸੀਂ ਉਚਾਰਨ ਕਰ ਰਹੇ ਹਾਂ ਵੀ ਆਕਾਸ਼ ਰੂਪੀ ਦੀਵੇ ਥਾਲ ਵਿੱਚ ਚੰਦ ਤੇ ਸੂਰਜ ਦੀਵੇ ਬਣੇ ਹੋਏ ਹੈ, ਇਹ ਤੇਰੀ ਆਰਤੀ ਹੋ ਰਹੀ ਹੈ। ਇਸ ਪ੍ਰਕਾਰ ਆਪਦੀ ਆਰਤੀ ਹੈ।
ਅਨਹਤ ਸ਼ਬਦ ਵਾ ਜੰਤ ਤੇਰੀ,
ਨਾਸ ਤੋਂ ਰਹਿਤ ਜਿਹੜੇ ਸ਼ਬਦ ਅੰਦਰ ਵੱਜ ਰਹੇ ਹੈ ਸਤਨਾਮ ਵਾਹਿਗੁਰੂ ਦੇ, ਇਹੋ ਤੇਰੀਆਂ ਧੇਰੀਆਂ ਦੇ ਬਾਜੇ ਵੱਜਦੇ ਆ, ਬੜੀਆਂ ਬੜੀਆਂ ਧੇਰੀਆਂ ਨੂੰ ਵਜਾਉਂਦੇ ਹੁੰਦੇ ਹਨ।
ਰਹਾਉ ਸਹਿਸਤਵ ਨੈਣ, ਨਨ ਨੈਣ ਹੈ ਤੂੰ ਹੀ
ਕਹੋ। ਮਾਇਆ ਆਰਤੀ ਦੀ ਸਮੱਗਰੀ ਤਾਂ ਤੁਸੀਂ ਦੱਸੀ ਹੈ, ਫਿਰ ਅਸੀਂ ਤਾਂ ਸਤੋਤਰ ਕਰਦੇ ਹੁੰਦੇ ਹਾਂ, ਸਤੋਤਰ ਵੀ ਕਹੋ ਤਾਂ ਸੁਣ ਕੇ ਮਹਾਰਾਜ ਕਹਿੰਦੇ ਹਨ।
ਸਹਿਸਤਵ ਨੈਣ,
ਇਹ ਮਹਾਰਾਜ ਸਰਗੁਣ ਸਰੂਪ ਦੇ ਹਜ਼ਾਰਾਂ ਹੀ ਤੇਰੇ ਨੇਤਰ ਹੈ, ਜਿੰਨੀਆਂ ਸਾਰਿਆਂ ਦੀਆਂ ਅੱਖਾਂ ਤੇਰੀਆਂ ਅੱਖਾਂ ਨੇ ਸੱਚੇ ਪਾਤਸ਼ਾਹ।
ਨਨ ਨੈਣ ਹੈ ਤੂੰ ਹੀ ਕਹੋ,
ਨਿਰਗੁਣ ਸਰੂਪ ਚ ਨਨ ਨੈਣ ਹੈ ਤੂੰ ਹੀ ਕਹੋ, ਤੇਰਾ ਨਹੀਂ ਹੈ ਕੋਈ ਨੇਤਰ, ਸਾਰਿਆਂ ਦਾ ਆਪ ਹੀ ਦ੍ਰਿਸ਼ਟਾ ਰੂਪ ਹੈ, ਨੇਤਰਾਂ ਤੋਂ ਰਹਿਤ ਹੈ, ਇੰਦਰੀਆਂ ਤੋਂ ਇੰਦਰਕ ਹੈ ਤੂੰ।
ਸਹਿਸ ਮੂਰਤ ਨਨਾ ਏਕ ਤੂੰ,
ਨਿਰਗੁਣ ਸਰੂਪ ਧਾਰ ਕੇ ਹਜ਼ਾਰਾਂ ਹੀ ਤੇਰੀਆਂ ਮੂਰਤਾਂ ਧਾਰੀਆਂ ਹੋਈਆਂ, ਅਤੇ ਨਨਾ ਨਿਰਗੁਣ ਸਰੂਪ ਚ ਇੱਕ ਵੀ ਤੇਰੀ ਮੂਰਤ ਨਹੀਂ ਹੈ। ਕਈ ਪਾਠੀ ਚਮਕਾਰਾ ਵਿਖਾਉਣ ਵਾਸਤੇ ਐ ਪੜ੍ਹ ਦਿੰਦੇ ਹੈ, ਸਹਿਸ ਤਾਂ ਮੂਰਤ ਨਾ ਏਕ ਤੋਂ ਹੀ ਸਹਿਸ, ਇਸ ਇਹ ਨੰਨਾ ਕੱਲਾ ਲਾਉਂਦੇ ਹੈ ਅਰਥ ਹੋਈ, ਸਹਿਸ ਤਾਂ ਨਿੰਨਣ ਉਹ ਕਹਿੰਦੇ ਹੁੰਦੇ, ਨਾ ਨੈਣ ਹੈ ਤੋਂ ਏਕੋ ਅਰਥ ਹੋਈ ਬਣਨੇ, ਨਨ ਵੀ ਉਹੀ ਨਨਕਾਰ ਦਾ ਵਾਚਕ ਹੈ।
ਸਹਿਜ ਪਦ ਬਿਮਲ ਨਾਨ ਏਕ ਪਦ,
ਜੇ ਮਹਾਰਾ ਹਜ਼ਾਰਾਂ ਤੇਰੇ ਸਰਗੁਣ ਸੂਰ ਦੇ ਜਿਵੇਂ ਉੱਜਲ ਚਰਨ ਹਨ, ਤੇ ਨਿਰਗੁਣ ਸੂਰ ਦਾ ਨਾਨ ਏਕ ਪਦ ਇੱਕ ਵੀ ਚਰਨ ਨਹੀਂ ਹੈ, ਰੂਪ ਰੰਗ ਤੋਂ ਰਹਿਤ ਹੈ ਤੂੰ।
ਗੰਧ ਦਿਨ ਸਹਿਜਤਾ ਗੰਧ ਇਹ ਚਲਤ ਮੋਹੀ,
ਸਰਗੁਣ ਸਰੂਪ ਚ ਹਜ਼ਾਰਾਂ ਤੇਰੀਆਂ ਗੰਧ ਨਾਸਕਾਂ ਹਨਗੀਆਂ, ਤੇ ਨਿਰਗੁਣ ਸਰੂਪ ਚ ਗੰਧ ਬਿਨ ਨਾਸਾਂ ਤੋਂ ਬਗੈਰ ਹੈ ਤੂੰ।
ਇਹ ਚਲਤ
ਮੋਹੀ, ਇਹ ਤੇਰੇ ਚਰਿੱਤਰ ਵੇਖ ਕੇ ਮਹਾਰਾਜ ਸਾਡੀ ਦ੍ਰਿਤੀ ਮੋਹਤ ਹੋ ਗਈ, ਕਿ ਪਾਸੇ ਲੱਖਾਂ ਰੂਪ ਧਾਰਦਾ, ਦੂਏ ਪਾਸੇ ਕੋਈ ਆਕਾਰ ਨਹੀਂ, ਨਿਰਾਕਾਰ ਸਰੂਪ ਹੈ। ਇਹ ਆਪਦੇ ਚਰਨ ਕੌਣ ਦੇਖ ਕੇ ਦਿੱਤੀ ਮੋਹਤ ਹੋ ਗਈ ਹੈ ਸਾਡੀ ਆਪਦੇ ਚਰਨਾਂ ਕੌਲਾਂ ਚ। ਇਹ ਅਸਤੋਤਰ ਹੈ ਭਾਈ ਸਾਰਿਆਂ ਵਿੱਚ ਸੰਸਕ੍ਰਿਤ ਨੈਨਾ ਸੰਸਕ੍ਰਿਤ ਪਾਦਾ ਆਦਿ ਕੋ ਸੰਸਕ੍ਰਿਤ ਕਹਿੰਦੇ ਹੈ। ਇੱਥੇ ਹਜ਼ੂਰ ਨੇ ਇਸ ਪ੍ਰਕਾਰ ਉਚਾਰਿਆ ਹੈ,
ਸਭ ਮਹਿ ਜੋਤ ਜੋਤ ਹੈ ਸੋ।
ਫਿਰ ਪੰਡੇ ਕਹਿਣ ਲੱਗੇ ਮਹਾਰਾਜ, ਅਸੀਂ ਤਾਂ ਜੋਤ ਜਗਾ ਕੇ ਰੱਖਦੇ ਹਾਂ, ਅਖੰਡ ਜੋਤ ਜਗਦੀ ਰਹਿੰਦੀ ਸਾਡੀ। ਉਹ ਅਖੰਡ ਜੋਤ ਦੇ ਨਾਲ ਵਿੱਚੋਂ ਦੀਵੇ ਆਰਤੀ ਦੇ ਜਗਾ ਲਈਦੇ ਹੈ। ਤੁਹਾਡੀ ਕਿਹੜੀ ਜੋਤ ਹੈ ਜਿਸ ਨਾਲ ਤੁਸੀਂ ਆਰਤੀ ਦੇ ਦੀਵੇ ਜਗਾਉਂਦੇ ਹੋ? ਤਾਂ ਮਹਾਰਾਜ ਫਰਮਾਉਂਦੇ ਹਨ,
ਸਭ ਮਹਿ ਜੋਤ ਜੋਤ ਹੈ ਸੋ।
ਭਾਈ ਸਾਰਿਆਂ ਦਾ ਜੋਤੀ ਪ੍ਰਕਾਸ਼ਕ ਹੈ ਨਾ ਬ੍ਰਹਮ, ਸਾਡੀ ਉਹੋ ਹੀ ਜੋਤ ਹੈ। ਇਹ ਤਾਂ ਜੀ ਪੰਡਾ ਜਗਾਉਂਦਾ ਜੋਤ, ਇਸ ਜੋਤ ਨੂੰ ਕੌਣ ਜਗਾਉਂਦਾ ਹੈ?
ਜਿਸ ਕਹਿ ਚਾਨਣ ਸਭ ਮਹਿ ਚਾਨਣ ਹੋ।
ਜੋਤੀ ਸਰੂਪ ਦੇ ਚਾਨਣ ਕਰਕੇ ਸਾਰਿਆਂ ਚਾਨਣ ਪ੍ਰਕਾਸ਼ ਹੋ ਰਿਹਾ ਹੈ। ਖੜ ਜੋਤੀਆਂ ਚੰਦ ਚ, ਸੂਰਜ ਚ, ਤਾਰਿਆਂ ਚ, ਬਿਜਲੀ ਚ, ਅਗਨੀ ਵਿੱਚ, ਇਸ ਪ੍ਰਕਾਰ ਖੜ ਜੋਤੀਆਂ ਵਿੱਚ, ਬਾਣੀ ਵਿੱਚ, ਬੁੱਧੀ ਵਿੱਚ, ਉਹਦੀ ਪ੍ਰਕਾਸ਼ ਕਰਕੇ ਟਟਿਆਣੇ ਲਾ ਦਿੰਦੇ ਆ ਦੁਆਬੇ ਵਾਲੇ। ਇੱਕ ਟਟਿਆਣਾ, ਇੱਕ ਚੌਥਾ ਖੱਟਵਾ ਜੋਤੀ ਹੈ। ਚਲੋ ਜੀ,
ਕਿਸ ਕਹਿ ਚਾਨਣ ਸਭ ਮਹਿ ਚਾਨਣ ਹੋ।
ਨਿਆਂਕਾਂ ਤਾਂ ਬਾਣੀ ਮੰਨੀ ਹੈ ਕਿ ਆਵਾਜ਼ ਮਾਰਨੇ ਕਰਕੇ ਪਤਾ ਲੱਗ ਜਾਂਦਾ, ਸੂਰਮਾ ਵੀ ਹੋ ਗਿਆ ਇੱਧਰ ਨੂੰ ਆ ਜਾਓ ਉਸ ਆਵਾਜ਼ ਦਾ। ਇਹ ਬਾਣੀ ਪ੍ਰਕਾਸ਼ ਰੂਪ ਮੰਨੀ ਹੈ, ਅਤੇ ਵਜਾਂਤੀਆਂ ਨੂੰ ਬੁੱਧੀ ਮੰਨੀ ਹੈ ਪ੍ਰਕਾਸ਼ ਰੂਪ। ਇਹ ਇਹਨਾਂ ਦੇ ਕਿਉਂ ਖੜ ਜੋਤੀਆਂ ਚ ਦੋ ਜੋਤੀ ਦੋ ਤਰ੍ਹਾਂ ਦੇ ਇਸ ਪ੍ਰਕਾਰ ਦੇ ਹੈ? ਇੱਕ ਇਹਨਾਂ ਦੇ ਬਾਣੀ ਹੈ, ਬਾਣੀ ਬਿਜਲੀ ਅਤੇ ਸੂਰਜ ਤੇ ਚੰਦ ਤੇ ਤਾਰੇ ਤੇ ਅਗਨੀ, ਪੰਜਵਾਂ ਬਾਣੀ ਮੰਨਦੇ ਨਿਆਇਕ, ਤੇ ਵਜਾਂਤੀਆਂ ਨੂੰ ਬੁੱਧੀ ਮੰਨੀ ਹੈ, ਦੁਆਬੇ ਵਾਲੇ ਟਟਿਆਣਾ ਮੰਨਦੇ।
ਜਿਸ ਕਹਿ ਚਾਨਣ ਸਭ ਮਹਿ ਚਾਨਣ
ਹੋ। ਚਾਨਣ ਪ੍ਰਕਾਸ਼ ਕਰਕੇ ਸਾਰਿਆਂ ਚਾਨਣ ਪ੍ਰਕਾਸ਼ ਹੁੰਦਾ ਹੈ।
ਗੁਰ ਸਾਖੀ ਜੋਤ ਪ੍ਰਗਟ ਹੋ।
ਜੋਤੋਂ ਤਾਂ ਮਹਾਰਾਜ ਪੰਡਾ ਸਾਡੇ ਜਗਾਉਂਦਾ ਮੰਦਰ ਵਾਲੀ ਨੂੰ। ਇੱਧਰ ਮਹਾਰਾਜ ਕਹਿੰਦੇ ਗੁਰਾਂ ਦੀ ਸਿੱਖਿਆ ਕਰਕੇ ਜੋਤੀ ਸਰੂਪ ਦਾ ਗਿਆਨ ਬੁੱਧੀ ਦੇ ਅੰਦਰ ਪ੍ਰਕਾਸ਼ ਹੁੰਦਾ ਹੈ, ਜਾਗਦਾ ਹੈ। ਇਹ ਜੋਤ ਗੁਰਾਂ ਦੀ ਸਿੱਖਿਆ ਕਰਕੇ ਪ੍ਰਗਟ ਹੁੰਦੀ ਹੈ।
ਜੋਤ ਇਸ ਭਾਵ ਹੈ ਸੋ ਆਰਤੀ ਹੋ।
ਫੇਰ ਮਾਰਿਆ ਅਸੀਂ ਤਾਂ ਆਰਤੀ ਪੰਡਾ ਜਿਹੜਾ ਹੈ ਥਾਲ ਫੇਰਦਾ ਕਦੇ ਹੇਠਾਂ ਨੂੰ ਕਦੇ ਤਾਹਾਂ ਨੂੰ, ਤੇ ਇਹ ਆਰਤੀ ਹੱਥ ਲਾ ਕੇ ਕਰਦਾ ਆਰਤੀ। ਇਹ ਮਹਾਰਾਜ ਕਹਿੰਦੇ ਜੋਤ ਉਸ ਭਾਵ ਹੈ ਸੋ ਆਰਤੀ ਹੋਏ। ਜੋਤ ਉਸ ਨੂੰ ਪਾਉਂਦਾ ਉਹੀ ਆਰਤੀ ਹੁੰਦੀ ਹੈ। ਜਿਵੇਂ ਕਹਿੰਦੇ ਕਿ ਮੁਲਕ ਦੀ ਤਬਦੀਲੀ ਹੋਈ ਹੈ ਨਾ, ਐਂ ਕਹਿੰਦੇ ਮੁਲਕ ਦੀ ਤਬਦੀਲੀ ਨਹੀਂ ਸੀ ਹੋਈ, ਰਾਜਿਆਂ ਦੇ ਰਾਜ ਬਦਲ ਜਾਂਦੇ ਸੀ, ਅਸੀਂ ਜੀ ਉਹਦੀ ਤਬਦੀਲੀ ਹੈ। ਸਾਰਿਆਂ ਨੂੰ ਥਾਂ ਥਾਂ ਕਰਕੇ ਵਿਖਾਤਾ ਤੇ ਸੈਂਟਮੀ ਦੇ ਨਾਲ ਤਬਦੀਲੀ ਨਾਲ ਕਿੰਨੇ ਨਾਸ਼ ਹੋਏ, ਕਿੰਨੇ ਮਰੇ, ਕਿੰਨੇ ਬੇਘਰ ਹੋਏ। ਇਉਂ ਮਹਾਰਾਜ ਦੇ ਭਾਣੇ ਕੀ ਹੈ? ਜੋ ਕੁਛ ਨੂੰ ਪਾਉਂਦਾ ਹੈ ਪਰਮੇਸ਼ਰ ਨੂੰ, ਸਿਨਵਾ ਰਾਵ ਰੰਗ ਕੋ ਕਰੀ ਰਾਵ ਰੰਗ ਕਰ ਡਾਰੇ, ਰਿਤੇ ਭਰੇ ਭਰੇ ਸੁਖਨਾਵੇ ਜੇ ਤਾਂ ਕੋ ਵਿਵਹਾਰੇ, ਜਾਂ ਜਲ ਤੇ ਸਲਕਰ ਸਲ ਤੇ ਕੂਆ ਕੂਕ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚਲਾਵੇ ਚੜੇ ਆਕਾਸ਼ ਗਿਰਾਵੇ। ਇਉਂ ਨੂੰ ਜਿਸ ਤਰ੍ਹਾਂ ਭਾਣੇ ਚ ਪਾਉਂਦਾ, ਇਹ ਹੱਥ ਦੇ ਹਲਾਉਣ ਵਾਂਗੂ ਆਰਤੀ ਦਾ ਹੋਣਾ ਹੈ।
ਹਰ ਚਰਨ ਕਮਲ ਮਕਰੰਦ ਲੋਭਤ ਮਨ।
ਉਸ ਵੇਲੇ ਜਦੋਂ ਸਤਿਗੁਰੂ ਜੀ ਨੇ ਬਚਨ ਕਹੇ, ਕਹਿੰਦੇ ਜਗਨਨਾਥ ਦੀ ਮੂਰਤੀ ਵਿਸ਼ੇਸ਼ ਰੂਪ ਧਾਰ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਆ ਕੇ ਪੈ ਗਈ। ਕਿਹਾ ਮਹਾਰਾਜ ਜੋ ਆਪ ਆਰਤੀ ਕਹਿ ਰਹੇ ਹੋ ਇਹ ਠੀਕ ਹੈ। ਉਸ ਵੇਲੇ ਚੰਦਾ ਸਿੰਘ ਦੇ ਪਿਆਰ ਲਿਖਿਆ ਕਿ ਆਵਾਜ਼ ਆਈ ਮੰਦਰ ਵਿੱਚੋਂ, ਰੇਅੰਤਰੀਆਮੀ ਜੋ ਆਪ ਕਰ ਰਹੇ ਹੋ ਆਰਤੀ ਇਹ ਠੀਕ ਹੈ। ਇਹ ਆਵਾਜ਼ ਆਈ ਉਹਨਾਂ ਚ ਲਿਖਿਆ, ਤੇ ਬਾਬੇ ਅਮੀਰ ਸਿੰਘ ਪੜਾਉਣ ਵਾਲੇ ਕਹਿੰਦੇ ਉਹ ਮੰਦਰ ਦੇ ਵਿੱਚੋਂ ਆਪ ਦੇਵਤਾ ਜਗਨਨਾਥ ਦੀ ਮੂਰਤੀ ਪ੍ਰਗਟ ਹੋ ਕੇ ਮਹਾਰਾਜ ਚਰਨਾਂ ਤੇ ਸੀ ਝੋਗਾ, ਕਿਹਾ ਕਿ ਠੀਕ ਮਹਾਰਾਜ ਆਰਤੀ ਕਰ ਰਹੇ ਹੋ।
ਹਰ ਚਰਨ ਕਮਲ ਮਕਰੰਦ ਲੋਭਤ ਮਨ।
ਫੇਰ ਕੋਈ ਨਾ ਕੋਈ ਚੀਜ਼ ਮੰਗੀ ਦੀ ਹੈ ਆਰਤੀ ਕਰਕੇ, ਉਹ ਮੰਗਣਾ ਇਹ ਹੈ ਮਹਾਰਾਜ ਦੇ ਪਾਸੋਂ।
ਹਰ ਚਰਨ ਕਮਲ ਮਕਰੰਦ ਲੋਭਤ ਮਨ।
ਫੇਹਰੀ ਆਪਦੇ ਜਿਹੜੇ ਚਰਨ ਹਨ ਇਹ ਕਵਲ ਦੀ ਨਿਆਈ ਪ੍ਰਕਾਸ਼ਮੈ ਹਨ, ਕਵਲ ਦੀ ਨਿਆਈ ਨਿਰਲੇਪ ਹਨ। ਇਹਨਾਂ ਦੇ ਮਕਰੰਦ ਧੂੜੇ ਵਿੱਚ, ਮਕਰੰਦ ਕਾਕਾ ਕੀ ਕਰਨਾ ਕਿ ਬਣਾਉਣਾ।
ਹਰ ਚਰਨ ਕਮਲ ਮਕਰੰਦ ਲੋਭਤ ਮਨ।
ਫੇਹਰੀ ਆਪਦੇ ਜਿਹੜੇ ਚਰਨ ਕਮਲ ਹੈ ਇਹਨਾਂ ਚ ਸਾਡਾ ਮਨ ਮਕਰੰਦ ਰਸ ਵਿੱਚ ਲੋਭਤ ਮਨੋ ਲਵਾਏ ਮਹਾਰਾਜ, ਜਿਵੇਂ ਧੂੜੇ ਉਹਦੇ ਤੇ ਮਕਰੰਦ ਧੂੜੇ ਉੱਤੇ ਭੌਰੇ ਲਵਾਇਮਾਨ ਹੁੰਦੇ ਹੈ ਕਮਲ ਦੇ ਉੱਤੇ ਤੇ ਖੁਸ਼ਬੂ ਲੈਂਦੇ ਹੈ, ਇਵੇਂ ਹਰੀ ਆਪਦੇ ਚਰਨਾਂ ਕਮਲਾਂ ਦਾ ਜਿਹੜਾ ਮਕਰੰਦ ਧੂੜਾ ਹੈ ਭਗਤਾਂ ਦੀ ਰੱਖਿਆ ਕਰਨ ਵਾਲੇ ਧੂੜ ਆਪਦੇ ਚਰਨਾਂ ਦੀ ਪੈਂਦੀ ਹੈ, ਜਾਂ ਮਕਰੰਦ ਰਸ ਹੈ ਜਿਹੜਾ ਪ੍ਰੇਮ ਹੈ ਆਪਦੇ ਚਰਨਾਂ ਕਮਲਾਂ ਦਾ, ਇਹ ਲੋਭਤ ਮਨੋ ਸਾਡਾ ਮਨ ਮਾਰਾ ਲੁਹਾਇਮਾਨ ਹੋ ਰਿਹਾ ਭੌਰੇ ਜੀ ਨੇ ਆਏ ਆਪਦੇ ਚਰਨਾਂ ਕਮਲਾਂ ਦੀ ਸਰਦਾ ਉੱਤੇ ਧੂੜੇ ਤੇ ਪ੍ਰੇਮ ਰਸ ਵਾਸਤੇ
ਦਿਨੋ ਮੂੰਹ ਆਹੀ ਪਿਆਸਾ
ਰਾਤ ਨੇ ਸੱਚੇ ਪਾਤਸ਼ਾਹ ਮੂੰਹ ਮੇਰੇ ਤਾਈ ਆਹੀ ਇਹ ਚਾਹ ਲੱਗੀ ਹੈ, ਇਹ ਪਿਆਸ ਹੈ ਸੱਚੇ ਪਾਤਸ਼ਾਹੀ ਲੱਗੀ ਹੋਈ ਹੈ ਪਿਆਸ ਕਿ ਕਦੋਂ ਪ੍ਰਾਪਤ ਹੋਵੇ।
ਕਿਰਪਾ ਜਲ ਦੇਹ ਨਾਨਕ ਸਾਰੰਗ ਕਾ,
ਹੇ ਮਹਾਰਾਜ ਆਪਦੀ ਕਿਰਪਾ ਰੂਪੀ ਸ਼ਾਂਤੀ ਮੂਲ ਰੂਪ ਜਲ ਸਾਡੇ ਚਿੱਤ ਰੂਪੀ ਬਗੀਹੇ ਨੂੰ ਗੁਰੂ ਸਾਹਿਬ ਜੀ ਕਹਿੰਦੇ ਦੇਣਾ ਕਰੋ।
ਹੋਏ ਜਾ ਤੇਰਾ ਨਾਮ ਵਾਸਾ,
ਇਸ ਕਰਕੇ ਮਹਾਰਾਜ ਤੇਰੇ ਨਾਮ ਵਿੱਚ ਹੀ ਨਾਮੀ ਤੇ ਸਰੂਪ ਵਿੱਚ ਵਾਸਾ ਹੋ ਜਾਵੇ, ਟਿਕਾ ਹੋ ਜਾਵੇ, ਸੋਹਲੇ ਚ ਨਾਇ ਵਾਸਾ ਹੈ ਨਿਵਾਸ ਹੋ ਜਾਵੇ ਤੇਰੇ ਚ, ਤੇਰੇ ਨਾਮ ਚ ਹੀ ਨਾਮੀ ਵਾਸਾ ਹੋ ਜਾਵੇ ਸਾਡਾ, ਹੇ ਨਾਮੀ ਤੇਰੇ ਸਰੂਪ ਜਿਸ ਕਰਕੇ ਵਾਸਾ ਹੋ ਜਾਵੇ। ਇਹ ਸੁਣ ਕੇ ਪੰਡੇ ਗੁਰੂ ਸਾਹਿਬ ਦੇ ਸਿੱਖ ਬਣ ਗਏ ਸੀ। ਫਿਰ ਇਹਨੇ ਕਿਹਾ ਮਹਾਰਾਜ ਇੱਥੇ ਖਾਰਾ ਸਮੁੰਦਰ ਦਾ ਪਾਣੀ ਹੈ, ਜਗਨਨਾਥ ਪੁਰੀ ਵਾਲੀ ਨੇ ਕਿਹਾ ਮਹਾਰਾਜ ਇਹ ਮਿੱਠਾ ਕਿਵੇਂ ਹੋਵੇ। ਮਹਾਰਾਜ ਸਾਹਿਬ ਨੇ ਕਿਹਾ ਭਾਈ ਇੱਥੇ ਤੁਹਾਨੂੰ ਸਮੁੰਦਰ ਦੇ ਕਿਨਾਰੇ ਅਸੀਂ ਕੱਢ ਦਿੰਦੇ ਹਾਂ ਪਾਣੀ, ਆਪਣੀ ਸਤਿਗੁਰੂ ਸਾਹਿਬ ਜੀ ਨੇ ਆਸਾ ਤੋਂ ਛੋਟੀ ਜਿਹੜੀ ਸੀ ਤੋਤੇ ਜੇ ਵਾਲੀ ਉਹ ਮਾਰ ਕੇ ਮਹਾਰਾਜ ਸਮੁੰਦਰ ਚੋਂ ਥੱਲਿਓਂ ਪਾਣੀ ਕੱਢ ਦਿੱਤਾ, ਉਹ ਬੌਲੀ ਬਣੀ ਹੋਈ ਹੈ ਗੁਰੂ ਸਾਹਿਬ ਦੀ ਯਾਦਗਾਰ ਜਗਨਨਾਥ ਪੁਰੀ ਵਿੱਚ। ਜਿੰਨਾ ਸਮੁੰਦਰ ਦਾ ਖਾਰਾ ਪਾਣੀ ਹੈ ਸਭ ਉੱਥੋਂ ਦੇ ਸ਼ਹਿਰ ਦੇ ਲੋਕ ਉਹ ਬੌਲੀ ਸਾਹਿਬ ਦਾ ਜਲ ਵਰਦੇ, ਮਿੱਠਾ ਅੰਮ੍ਰਿਤ ਦੀ ਨਿਆਈ ਤੇ ਬੜਾ ਠੰਡਾ ਹੈ ਰਸ ਵਾਲਾ ਹੈ। ਹੁਣ ਤੱਕ ਇੱਕ ਸਤਿਗੁਰਾਂ ਦੀ ਯਾਦਗਾਰ ਹੈ ਜਗਨਨਾਥ ਪੁਰੀ ਜਾਣ ਤੇ। ਇਸ ਪ੍ਰਕਾਰ ਮਹਾਰਾਜ ਜਗਨਨਾਥ ਪੁਰੀ ਵਿੱਚ ਜਾ ਕੇ ਨਿਹਾਲ ਕੀਤਾ ਸੀ। ਹੋਰ ਇਸ ਸ਼ਬਦ ਦੀ ਵਿਚਾਰ ਕਰਨ ਵਾਸਤੇ ਇਸ ਪ੍ਰਕਾਰ ਰਾਧਾ ਸਵਾਮੀ ਜਤਨੇ ਕਰ ਰਹੇ ਹੈ। ਉਹ ਇਉਂ ਕਹਿੰਦੇ ਹਨ ਗਗਨ ਮੈਂ ਥਾਲ, ਜਿਹੜਾ ਦਸਵਾਂ ਦੁਆਰਾ ਇਹ ਵੀ ਥਾਲ ਬਣਿਆ ਹੋਇਆ ਹੈ।
ਰਵ ਚੰਦ ਦੀਪਕ ਬਣੇ
ਚੰਦਰਮਾ ਦੂਜਦਾ ਤੇ ਵਿੱਚ ਉਸਦੇ ਤਾਰੇ ਜੇ ਦਿਖਦੇ ਆ, ਪਹਿਲਾਂ ਕਹਿੰਦੇ ਬਿਰਤੀ ਦੇ ਟਿਕਾ ਵਿੱਚ ਤੇ ਰਵ ਸੂਰਜ ਚੱਲ ਲਛਦਾ ਜਿਵੇਂ ਖਜੂਰਾਂ ਨੂੰ ਖਜੂਰਾਂ ਲੱਗੀਆਂ ਹੁੰਦੀਆਂ, ਐਂ ਕਹਿੰਦੇ ਕਿ ਦਸਵੇਂ ਦੁਆਰ ਚ ਸੂਰਜ ਦਿਖਦੇ ਆ। ਇਹ ਦੀਵੇ ਬਣੇ ਹੋਏ ਆ ਮਾਨੋ ਦਸਵੇਂ ਦੁਆਰ ਚ,
ਤਾਰਕਾ ਮੰਡਲ ਜਨਕ ਮੂਹ,
ਤਾਰਿਆਂ ਦਾ ਮੰਡਲ ਮਾਸ ਦੀਆਂ ਬੋਟੀਆਂ ਹੈ, ਉਹ ਚਮਕਾਰੇ ਮਾਰਦੀਆਂ ਸਮੂਹ। ਇਹ ਜਨਕ ਜਾਣਨਾ ਕਰੋ ਮੋਤੀ ਜਿਹੜੇ ਹੋਏ ਹਨ।
ਰੂਪ ਮਲ ਆਣ ਲੋ,
ਯੋਗੀ ਪੁਰਖ ਦੇ ਅੰਦਰ ਦੇਹ ਦੇ ਵਿੱਚੋਂ ਬੜੀ ਭਾਰੀ ਮਹਿਕ ਨਿਕਲਣ ਲੱਗ ਜਾਂਦੀ ਹੈ, ਉਹ ਮਹਿਕ ਦੀਲਾਂ ਤੱਕ ਫੈਲ ਜਾਂਦੀ ਜਿੱਥੇ ਬੈਠਾ ਹੋਵੇ ਯੋਗੀ ਪੂਰਾ ਸੋਗ ਸਾਧਿਆ ਹੋਵੇ। ਇਸ ਪ੍ਰਕਾਰ ਉਹ ਜਿਹੜੀ ਮਲਿਆਣ ਲੋ ਯੋਗਾ ਅਭਿਆਸ ਦੀ ਤੇਜ ਅਗਨੀ ਕਰਕੇ ਮਹਿਕ ਨਿਕਲਦੀ ਹੈ, ਧੂਪ ਚੰਨਣ ਦੀ ਨੀ ਆਈ, ਇਹ ਧੂਪ ਧੁਖ ਰਹੀ ਹੈ।
ਪਵਨ ਚਵਰ ਕਰੇ
ਪੌਣ ਜਿਹੜਾ ਹੈ, ਪੌਣ ਦੇ ਤਿੰਨ ਸਾਹ ਜਿਹੜੇ ਹੈ, ਜਿਵੇਂ ਸਿਆਲ ਦੇ ਮਹੀਨੇ ਆਪਾਂ ਜਦੋਂ ਸਾਹ ਭਰਦੇ ਨੇ ਉਸ ਵੇਲੇ ਮੂੰਹ ਦੇ ਵਿੱਚੋਂ ਚਿੱਟੇ ਚਿੱਟੇ ਸਾਹ ਆਉਂਦੇ ਹੈ, ਇਸੇ ਪ੍ਰਕਾਰ ਯੋਗੀ ਦੇ ਧਿਆਨ ਜੋ ਦਸਵੇਂ ਦੁਆਰ ਚ ਪ੍ਰਾਣ ਚੜ੍ਹਦੇ ਹੈ ਉਹ ਜਿਵੇਂ ਚਿੱਟੀਆਂ ਚੌਰ ਦੀਆਂ ਤਾਰਾਂ ਹੁੰਦੀਆਂ ਐ ਚਮਕਦੇ ਹੈ। ਉਹ ਤਾਰਾਂ ਵੀ ਨੇ ਜਿਹੜੇ ਰੋਣ ਸਵਾਸ ਚਮਕਦੇ ਉਹ ਮਾਨੋ ਚੌਰ ਹੋ ਰਹੀ ਹੈ, ਇਸ ਪ੍ਰਕਾਰ ਪੌਣ ਦੇਵਤਾ ਚੌਰ ਕਰ ਰਿਹਾ ਹੈ।
ਸਗਲ ਬਣ ਰਾਏ ਫੂਲੰਤ ਜੋਤੀ,
ਸਾਰੀ ਬਨਸਪਤੀ ਜਿਹੜੀ ਹੈ ਇਹ ਜੋਤੀ ਨੂੰ ਫੁੱਲ ਚੜ ਰਹੇ ਹੈ। ਉੱਥੇ ਸਾਧ ਸੰਗਤ ਜੀ ਜਿਹੜੇ ਯੋਗਾ ਅਭਿਆਸੀ ਪੁਰਖ ਦੇ ਅੰਦਰ ਜਮ ਨੇ ਆਸਣ ਧਾਰਨਾ ਧਿਆਨ ਪ੍ਰਾਣਾ ਜਾਮ ਆਦਿਕ ਸਾਧਨ ਹੈ, ਇਹ ਜਿਹੜੇ ਹਨਗੇ ਇਹ ਸਾਧ ਸੰਗਤ ਜੀ ਇਹ ਬਨਸਪਤੀ ਹੈ ਯੋਗਾ ਅਭਿਆਸੀ ਦੇ ਸਾਧਨ, ਇਹ ਫੁੱਲ ਚੜ ਰਹੇ ਉਸ ਜੋਤੀ ਦੇ ਤਾਈ, ਪ੍ਰਕਾਸ਼ ਹੋ ਰਹੀ ਮਹਿਕ ਆ ਰਹੀ ਹੈ।
ਕੈਸੀ ਆਰਤੀ ਹੋ,
ਕਿਸ ਪ੍ਰਕਾਰ ਦੀ ਆਰਤੀ, ਕਿਸ ਪ੍ਰਕਾਰ ਦੀ ਹੋ ਰਹੀ ਹੈ।
ਭਵ ਖੰਡਨਾ ਤੇਰੀ,
ਭਵ ਖੰਡਨ ਤੇਰੀ ਜੋ ਆਰਤੀ ਹੈ ਤੇਰਾ ਪੂਜਨ ਹੈ।
ਅਨਹਤਾ ਸ਼ਬਦ ਵਾਜੰਤ ਤੇਰੀ,
ਜਿਹੜਾ ਨਾਸ ਤੋਂ ਰਹਿਤ ਯੋਗਾ ਅਭਿਆਸੀਆਂ ਦੇ ਤਾਈ ਤਤੰਤੀ ਬਿਤਚਰਮ ਕਾ ਕਨਕਾਂਸੀ ਕਾ ਗਿਆਨ, ਨਾਮ ਸ਼ਬਦ ਘੱਟ ਕੋ ਕਹਿਤ ਸਵਾਸਥ ਗੁਰ ਪਹਿਚਾਨ, ਇਹ ਨਾਸ ਤੋਂ ਰਹਿਤ ਬਾਜੇ ਜਿਹੜੇ ਵੱਜਦੇ ਹੈ ਇਹੋ ਭੇਰੀਆਂ ਦੇ ਬਾਜੇ ਹੈ, ਉਹ ਕੱਲ ਆਏ ਲਿਖਵਾਹੇ ਨੇ ਦੱਸਿਆ ਕਿ ਜੀ ਮੈਨੂੰ ਕੰਧਿਆਲ ਸੁਣਦੀ ਹੈ, ਮੈਨੂੰ ਰੋਸ਼ਨੀ ਜੀ ਹੋ ਜਾਂਦੀ ਹੈ। ਫਿਰ ਉਹਨੂੰ ਉੱਤਰ ਤਾਂ ਕਹਿੰਦੀ ਮੈਂ ਤੂੰ ਰਾਧਾ ਸਵਾਮੀ ਤੇ ਰੂਪੋਸ਼ ਬਣ ਕੇ ਰਾਜੀਨਾਮਾ ਕਰਾਉਣਾ ਹੈ ਮਾਸਟਰ ਹੋਣਾ ਦਾ, ਇਸ ਪ੍ਰਕਾਰ ਦੇ ਆਦਮੀ ਕਿ ਜੀ ਫਿਰ ਜਿਹਦੇ ਚਿੱਤ ਚ ਪ੍ਰਕਾਸ਼ ਉਹ ਪੰਜ ਪਿਆਰੇ ਚਾਹੀਦੇ ਮਖਾਣ ਚਾਹੀਦੇ ਤਾਂ ਉਹੀ ਹੈ ਫਿਰ ਅੱਗੇ ਪਤਾ ਕਿਵੇਂ ਲੱਗੇ ਵੱਖ ਪਤਾ ਜਿਹਦੇ ਵਕਾਰ ਮਿਲੇ ਅੱਛਾ ਤੁਸੀਂ ਤਾਂ ਕਿਉਂ ਰਾਇਤ ਨੂੰ ਕਹਿੰਦੇ ਹੋ ਇੰਨੀ ਗੱਲ ਕਹਿ ਕੇ ਹਟ ਤੁਰ ਗਿਆ ਇਸ ਤਰ੍ਹਾਂ ਦੀ ਹਾਲਤ ਸਾਹਿਬ ਸਿੰਘ ਜੀ ਰੂਪ ਵਿਸ਼ ਬਣ ਕੇ ਕੋਈ ਕਿਸੇ ਦਾ ਤਾਹਿਬ ਕਿਸੇ ਦਾ ਗੁਰੂ ਸਾਹਿਬ ਦਾ ਭਾਗਾਂ ਨਾਲ ਹੀ ਬਣਿਆ ਜਾਂਦਾ ਹੈ ਉੱਤੋਂ ਲਿਬਾਸ ਬਣਾਏ ਹੋਏ ਲੋਕਾਂ ਦੇ ਹਨ
ਕੈਸੀ ਆਰਤੀ ਹੋ
ਪਰਮੇਸ਼ਰ ਤੇਰੀ ਕਿਸ ਪ੍ਰਕਾਰ ਆਰਤੀ ਹੋਵੇ
ਭਾਵਨਾ ਤੇਰੀ ਆਰਤੀ
ਭਾਵ ਨੂੰ ਖੜਨ ਵਾਲੇ ਆਰਤੀ ਤੇਰੀ ਕਥਨ ਕਰਦੇ ਹਾਂ
ਅਨਹਤਾ ਸ਼ਬਦ ਬਾਜੰਤ
ਜੋ ਸ਼ਬਦ ਹੈ ਇਹ ਤੇਰੀਆਂ ਦੇ ਬਾਜੇ ਬਜ ਰਹੇ ਹਨ
ਰਹਾਉ ਸਹਿਸ ਤਵ ਨੈਣ ਨਨ ਨੈਣ ਹੈ ਤੂੰ ਹੀ
ਕਹੋ ਜੋਗੀ ਪੁਰਖ ਦੇ ਤਾਈ ਹਜ਼ਾਰਾਂ ਨੇਤਰਾਂ ਵਾਲਾ ਸਰੂਪ ਜੋ ਸਾਰਿਆਂ ਬ੍ਰਹਿਮੰਡਾਂ ਚ ਵਿਆਪਕ ਹੈ ਉਹ ਜੋਗੀ ਪੁਰਖ ਨੂੰ ਧਿਆਨ ਵਿੱਚ ਹਜ਼ਾਰਾਂ ਨੇਤਰਾਂ ਵਾਲਾ ਸਰੂਪ ਪ੍ਰਤੀਤ ਹੁੰਦਾ ਹੈ ਸਰਗੁਣ ਸਰੂਪ ਤੇ ਨਨ ਨੈਣ ਹੈ ਤੂੰ ਹੀ ਕਹੋ ਜੋ ਨਿਰਾਕਾਰ ਚ ਬਿਰਤੀ ਹੁੰਦੀ ਉਹਦਾ ਸੱਤਾ ਸਰੂਪ ਹੀ ਭਾਸਦਾ ਹੈ ਹੋਰ ਨੇਤਰਾਂ ਤੋਂ ਕੋਈ ਨੀ ਪ੍ਰਤੀਤ ਹੁੰਦਾ ਹੈ
ਸਹਿਸ ਮੂਰਤ ਨਨਾ ਏਕ ਤੂੰ
ਹਜ਼ਾਰਾਂ ਮੂਰਤਾਂ ਦਿਸਦੀਆਂ ਹਨ ਸਰਗੁਣ ਸਰੂਪ ਦੀਆਂ ਦਿਬ ਜਿਵੇਂ ਆਕਾਸ਼ ਚ ਅੱਖਾਂ ਖੁੱਲੀਆਂ ਤੋਂ ਵੀ ਦਿਸਣ ਲੱਗ ਜਾਂਦੇ ਜੋ ਪੂਰਾ ਮਿਹਨਤ ਹੋ ਜਾਏ ਉਸ ਵਕਤ ਕ੍ਰਿਸ਼ਨ ਭਗਵਾਨ ਤੇ ਰਾਮ ਚੰਦਰ ਆਦਿਕ ਅਵਤਾਰ ਇਹ ਹਜ਼ਾਰਾਂ ਮੂਰਤਾਂ ਧਾਰ ਕੇ ਆਕਾਸ਼ ਦੇ ਵਿੱਚ ਹੀ ਪ੍ਰਕਾਸ਼ ਦੇ ਚਮਕਦੇ ਆ ਤੁਰੇ ਫਿਰਦੇ ਆ ਅਹੀ ਜੀ ਅਵਸਥਾ ਵੀ ਹੋ ਜਾਂਦੀ ਹੈ ਸੋ ਇਹ ਅਵਸਥਾ ਸਿਮਰਨ ਕਰਨ ਦੇ ਬਲ ਨਾਲ ਹੁੰਦੀ ਹੈ ਇੱਕ ਪ੍ਰੇਮੀ ਪਾਠ ਕਰਦਾ ਸੀ ਜਪ ਸਾਹਿਬ ਦੇ ਜਿਸ ਵੇਲੇ ਅੱਸੀਵਾਂ ਪਾਠ ਜਪ ਸਾਹਿਬ ਦਾ ਕਰਦਾ ਸੀ ਉਸ ਵੇਲੇ ਉਹਨੂੰ ਇਹ ਪ੍ਰਕਾਸ਼ ਹੋਇਆ ਉਸ ਪ੍ਰਕਾਸ਼ ਵਿੱਚ ਉਹਨੂੰ ਹਜ਼ਾਰਾਂ ਰਾਮ ਚੰਦਰ ਤੇ ਕ੍ਰਿਸ਼ਨ ਦੇ ਰੂਪ ਆਕਾਸ਼ ਵਿੱਚ ਪ੍ਰਕਾਸ਼ ਦੇ ਹੋਏ ਕਦੇ ਇੱਧਰ ਨੂੰ ਹਵਾਈ ਜਹਾਜ਼ ਤੇ ਜਿਵੇਂ ਚਲੇ ਜਾਈਦਾ ਐਂ ਆਪਦੇ ਚਰਨਾਂ ਨਾਲ ਤੁਰਦੇ ਫਿਰਦੇ ਪ੍ਰਤੀਤ ਹੋਣ ਸੰਤਾਂ ਦੇ ਪੁੱਛਣ ਤੋਂ ਦੱਸਿਆ ਕਹਿੰਦੇ ਤੈਂ ਪਿੱਛੇ ਉਪਾਸ਼ਨਾ ਕੀਤੀ ਹੋਣੀ ਉਹਨਾਂ ਦੀ ਉਹਨੂੰ ਪੁੱਛਿਆ ਦੱਸਿਆ ਜੀ ਮੈਂ ਉਪਾਸ਼ਨਾ ਤਾਂ ਨੀ ਕੀਤੀ ਤਾਂ ਕੋਈ ਨੀ ਅੱਗੇ ਇਹ ਸਗਨ ਦੀ ਅਵਸਥਾ ਹੈ ਇਹ ਦਿਖਾਈ ਦੇ ਕੇ ਆਪੇ ਲੋਪ ਹੋ ਜਾਣਗੇ ਇਸ ਪ੍ਰਕਾਰ ਦੇ ਭਾਸ਼ ਪੈਣ ਲੱਗ ਜਾਂਦੇ ਹਨ
ਸਹਿਸ ਮੂਰਤ ਨਨਾ ਏਕ ਤੋਂ ਹੀ
ਹਜ਼ਾਰਾਂ ਮੂਰਤਾਂ ਦਿਸਦੀਆਂ ਨਿਰਗੁਣ ਸਰੂਪ ਜੋਤੀ ਤੋਂ ਬਿਨਾਂ ਇੱਕੋ ਨੀ ਤੇਰੀ ਹੈ
ਸਹਿਸ ਪਦ ਬਿਮਲ ਨਨ ਏਕ ਪਦ
ਹਜ਼ਾਰਾਂ ਹੀ ਤੇਰੇ ਉਜਲ ਚਰਨ ਭਾਸ਼ਦੇ ਹਨ ਇਹ ਨਹੀਂ ਨਿਰਗੁਣ ਸਰੂਪ ਚ ਇੱਕ ਵੀ ਚਰਨ
ਗੰਧ ਬਿਨ ਸਹਿਸ ਤਵ ਗੰਧ
ਹਜ਼ਾਰਾਂ ਸਰੂਪ ਦੀਆਂ ਹਜ਼ਾਰਾਂ ਨਾਸਾਂ ਦਿਸਦੀਆਂ ਹਨ ਨਿਰਗੁਣ ਸੂਪ ਚ ਇੱਕ ਵੀ ਨਾਸਕਾਰ ਕਹੇ ਨੀ ਇਸ ਤਰ੍ਹਾਂ ਦੇ ਚਰਿੱਤਰ ਵੇਖ ਕੇ ਸਾਡੀ ਬੁੱਧੀ ਮੋਹਤ ਹੋ ਗਈ ਹੈ
ਸਭ ਮਹਿ ਜੋਤ ਜੋਤ ਹੈ
ਸੂਰ ਸਾਰਿਆਂ ਖੜ ਜੋਤੀਆਂ ਜਿਹੜੀ ਜੋਤ ਹੈ ਉਹੀ ਤੇਰੀ ਜੋਤ ਸਾਰਿਆਂ ਵਿੱਚ ਪ੍ਰਕਾਸ਼ਣ ਵਾਲੀ ਹੈ ਇਹ ਸਾਰੀ ਅਧੇਰ ਜੋਤਾਂ ਹੁੰਦੀਆਂ ਤੂੰ ਸਾਰਿਆਂ ਦਾ ਆਧਾਰ ਰੂਪ ਹੈ
ਤਿਸ ਕਹਿ ਚਾਨਣ ਸਭ ਮਹਿ ਚਾਨਣ
ਯਾਦ ਕੰਜ ਤੁਸੀਂ ਜੋਤੀ ਸਰੂਪ ਦੇ ਪ੍ਰਕਾਸ਼ ਕਰਕੇ ਪ੍ਰਕਾਸ਼ ਹੋ ਰਿਹਾ ਹੈ ਉੱਥੇ ਤਿਸ ਦਾ ਪਾਠ ਹੈ ਸੋਹਣੇ ਚ ਇੱਥੇ ਤਿਸਕਾ ਹੈ
ਗੁਰਸਾਖੀ ਜੋਤ ਪ੍ਰਗਟ
ਗੁਰਾਂ ਦੀ ਸਿੱਖਿਆ ਧਾਰਨੇ ਕਰਕੇ ਜੋਤੀ ਸਰੂਪ ਦੀ ਜੋਤ ਪ੍ਰਗਟ ਹੁੰਦੀ ਹੈ
ਜੋਤ ਭਾਵ ਹੈ ਸੋ ਆਰਤੀ
ਪਰਮੇਸ਼ਰ ਨੂੰ ਪਾਉਂਦਾ ਉਹ ਆਰਤੀ ਦਾ ਹੁੰਦਾ ਭਾਣਾ ਮੰਨਣਾ ਯੋਗ ਹੈ
ਹਰ ਚਰਨ ਕਮਲ ਮਕਰੰਦ ਲੋਭਤ ਮਨੋ
ਆਦਿ ਚਰਨ ਪੂਜਨੀ ਤੋਂ ਕਮਲ ਵੱਧ ਪ੍ਰਕਾਸ਼ ਰੂਪੋਂ ਮਕਰੰਦ ਆਪਦੀ ਸਰਵਾ ਰੂਪੀ ਧੋਰੇ ਦੀ ਲੋੜ ਹੈ ਸਾਡਾ ਮਨ ਲੁਭਾਏਮਾਨ ਹੋ ਰਿਹਾ ਧੋਰੇ ਦੀ
ਨਿਆਈ
ਨੇ ਸਾਡੇ ਅੰਦਰ ਆਹੀ ਇਹ ਚਾਹ ਲੱਗੀ ਹੋਈ ਆ ਉਹਦੇ ਦਰਸ਼ਨਾਂ ਦੇ ਪਿਆਸੇ ਹਾਂ
ਕਿਰਪਾ ਜਲ ਦੇ ਨਾਨਕ ਸਾਰੰਗ
ਮਹਾਰਾਜ ਸਾਡੇ ਚਿੱਤ ਰੂਪੀ ਵਜ਼ੀਹੇ ਨੂੰ ਕਿਰਪਾ ਕਰਕੇ ਆਪਦੇ ਦਰਸ਼ਨਾਂ ਰੂਪੀ ਸ਼ਾਂਤੀ ਬੋਨ ਦਾ ਜਲ ਬਖਸ਼ੋ
ਜਾ ਤੇ ਤੇਰਾ ਨਾਮ ਵਾਸ
ਕਰਕੇ ਨਾਮੀ ਤੇਰੇ ਵਿੱਚ ਵਾਸਤਾ ਹੋ ਜੇ ਐਸੀ ਬਖਸ਼ਿਸ਼ ਕਰੋ ਸਾਡੇ ਉੱਤੇ ਹੋਰ ਵੀ ਤੀਜਾ ਇਹਦੇ ਵਿੱਚ ਭਾਸ਼ ਇਸ ਤਰ੍ਹਾਂ ਨਿਕਲਦਾ ਹੈ
ਗਗਨ ਮੈਂ ਥਾਲ ਰਵਚੰਦ ਦੀਪਕ ਬਣੇ
ਗਗਨ ਮੈਂ ਗਗਨ ਚਿਦਾ ਆਕਾਸ਼ ਹੀ ਥਾਲ ਸਰੂਪ ਹੈ ਆਪ ਉਹਦੇ ਚੰਦ ਸੂਰਜ ਰਵ ਸੂਰਜ ਅਪਰੋਹ ਗਿਆਨ ਚੰਦਰਮਾ ਪਰੋਹ ਗਿਆਨ ਇਹ ਸੁੰਦਰ ਦੀਵੇ ਬਣੇ ਹੋਏ ਹਨ
ਤਾਰਕਾ ਮੰਡਲ ਜਨਕ ਮੂਤ
ਉਹਦੇ ਤਾਰਿਆਂ ਦਾ ਮੰਡਲ ਕਿਹੜਾ ਹੈ ਵਰਾਗ ਵਿਵੇਕ ਖੜ ਸੰਪਤੀ ਮੋਖ ਇੱਛਾ ਸਰਵਣ ਗਿਆਨ ਵਸਣ ਧਿਆਨ ਤੱਤੋਂ ਦਾ ਸੋਧਨ ਆਦਿਕ ਇਹ ਮਾਨੋ ਜੜੇ ਹੋਏ ਮੋਤੀ ਹਨ ਉਸ ਮੰਡਲ ਸਮੂਹ ਵਿੱਚ ਤਾਰਿਆਂ ਦੇ ਮੰਡਲ
ਧੂਪ ਮਲ ਆਨ ਲੋ
ਧੂਪ ਜੋ ਪਰਮੇਸ਼ਰ ਦਾ ਜਸ ਕਰਨ ਹੈ ਇਹ ਧੂਪ ਹੋ ਰਹੀ ਹੈ ਮਲਿਆਮ ਚੰਨਣ ਦੀ ਨਿਆਈ ਭਗਤੀ ਜਿਹੜੀ ਕਰਨੀ ਹੈ ਇਸ ਪ੍ਰਕਾਰ ਦੀ ਧੂਪ ਧੁਖ ਰਹੀ ਹੈ।
ਪਵਨ ਚੰਗਰ
ਪ੍ਰਜੰਤ ਹੈ,
ਪਵਨ ਚੰਗਰੂ ਕਰੇ,
ਨੂੰ ਪਵਨ ਪਵਿੱਤਰ ਕਰਨਾ ਹੈ, ਇਹੋ ਹੀ ਮਹਾਰਾਣੀ ਚੌਰਾਂ ਕਰਨੀਆਂ ਹਨ।
ਸਗਲ ਬਨ ਰਾਏ ਫੂਲਾਂ
ਸਾਰੀ ਸੁਭਗੁਣਾ ਦੀ ਬਨਸਪਤੀ ਜਿਹੜੀ ਸਰਸਨ ਤੋਖ ਦਿਆ ਧਰਮ ਚਾਰ ਆਦਿਕ ਹੈ, ਇਹ ਜੋਤੀ ਸਰੂਪ ਨੂੰ ਫੁੱਲ ਚੜ ਰਹੇ ਅਤਿਅੰਤ
ਐਸੀ ਆਰਤੀ
ਹੋ। ਪਰਮੇਸ਼ਰ ਇਹਨਾਂ ਗੁਣਾਂ ਤੋਂ ਬਿਨਾਂ ਕਿਸ ਪ੍ਰਕਾਰ ਆਰਤੀ ਕਿਸੇ ਦੀ ਹੋ ਸਕਦੀ ਹੈ?
ਖੰਡਨਾ ਤੇਰੀ
ਜਮੰਦਰ ਦੇ ਪੈ ਖੰਡ ਵਾਲੇ ਆਰਤੀ ਤਾਂ ਤੇਰੀ ਹੈ ਜੀ, ਆ ਸਰਵ ਔਰ ਸੇ ਤੇਰੇ ਨਾਲ ਰਤੀ ਪ੍ਰੀਤੀ ਕਰਨੀ ਹੈ।
ਅਨਹਤਾ ਸ਼ਬਦ ਵਾਜੰਤ ਭੀ
ਨਾਸ ਰਹਿ ਥੇ ਸ਼ਬਦ ਬ੍ਰਹਮ, ਜਿਹੜਾ ਤੇਰਾ ਅਭਿਆਸ ਅੱਠੇ ਪੈਰੇ ਜਪਾ ਜਾ ਪ੍ਰਗਟ ਹੋਣਾ, ਇਹੋ ਢੇਰੀਆਂ ਦੇ ਬਾਜੇ ਵੱਜਣੇ ਹਨ।
ਰਹਾਉ ਸਹਿਜ ਸਭ ਨੈਣ, ਨਨ ਨੈਣ ਹੈ ਤੂੰ,
ਹਜ਼ਾਰਾਂ ਦਾ ਨੈਣ ਦ੍ਰਿਸ਼ਟਾ ਰੂਪ ਤੂੰ ਆਪ ਹੈ, ਤੇ ਤੇਰਾ ਪ੍ਰਕਾਸ਼ ਕੋਈ ਨੀ, ਤੇਰਾ ਨੈਣ ਪ੍ਰਕਾਸ਼ਨ ਵਾਲਾ ਕੋਈ ਨੀ, ਆਪੇ ਆਪ ਹੈ ਤੂੰ।
ਸਹਿਜ ਮੂਰਤ ਨਨਾ ਏਕ
ਤੂੰ, ਹਜ਼ਾਰਾਂ ਮੂਰਤਾਂ ਦਾ ਤੂੰ ਸਾਖੀ ਰੂਪ ਹੈ, ਇਹ ਪਰਮੇਸ਼ਰ ਤੇਰੀ ਕੋਈ ਮੂਰਤ ਨੀ ਹੈ, ਆਪ ਸਾਰਿਆਂ ਤੋਂ ਅਦ੍ਰਿਸ਼ਟ ਰੂਪ ਹੈ।
ਸਹਿਜ ਪਦ ਬਿਮਲ ਨਾਨ ਏਕ ਪਦ,
ਹਜ਼ਾਰਾਂ ਸੱਚੇ ਪਾਤਸ਼ਾਹ ਉਜਲ ਚਰਨ ਜਿਹੜੇ ਹਨ ਇਹਨਾਂ ਦੇ ਵਿੱਚ ਤੇਰਾ ਹੀ ਸੱਚੇ ਪਾਤਸ਼ਾਹ ਚੇਤਨ ਸੱਚਾ ਕਰਕੇ ਹੀ ਉਹ ਚਰਨ ਚੱਲ ਰਹੇ ਹਨ। ਨਿਰਗੁਣ ਸਰੂਪ ਤੇਰੇ ਵਿੱਚ ਮਹਾਰਾਜ, ਤੇਰੇ ਸਰੂਪ ਵਿੱਚ ਸੱਚਾ ਵਿੱਚ ਕੋਈ ਪੈਰ ਆਦਿਕ ਚਿੰਨ ਨਹੀਂ ਹੈ।
ਗੰਧ ਬਿਨ ਸਹਿਜ ਸਭ ਗੰਧ, ਇਹ ਚਲਤ
ਹਜ਼ਾਰਾਂ ਨਾਸਾਂ ਦਾ ਸੁਗੰਧੀ ਰਹਿਣ ਵਾਲਾ ਤੂੰ ਇੱਕੋ ਹੀ ਹੈ, ਤੇ ਫੇਰ ਆਪ ਸੁਗੰਧੀ ਦੁਰਗੰਧੀ ਤੋਂ ਰਹਿਣ ਨਾਸਾਂ ਆਦਿ ਕੰਗਾਂ ਤੋਂ ਰਹਿਤ ਹੈ। ਐਸੇ ਚਿਲਤਰ ਵੇਖ ਕੇ ਦਿੱਤੀ ਜਗਿਆਸੂਆਂ ਦੀ ਮੌਤ ਹੋ ਗਈ ਹੈ।
ਅਬ ਮੈਂ ਜੋਤ ਜੋਤ ਹੈ ਸੂ,
ਸਾਰੇ ਜਿੰਨੇ ਜੋਤਾਂ ਹੋਣਗੀਆਂ ਬੁੱਧੀਆਂ ਸਾਰੇ ਜੋਤ ਪ੍ਰਕਾਸ਼ ਰੂਪ ਆਪ ਹੀ ਹੈ, ਸਵੇਮ ਜੋਤੀ ਰੂਪ
ਚਾਨਣ ਸਰਵ ਮਹਿ ਚਾਨਣ,
ਚਾਨਣ ਪ੍ਰਕਾਸ਼ ਕਰਕੇ ਸਾਰਿਆਂ ਵਿੱਚ ਚਾਨਣ ਗਿਆਨ ਦਾ ਪ੍ਰਕਾਸ਼ ਹੋ ਰਿਹਾ ਹੈ।
ਗੁਰਸਾਖੀ ਜੋਤ ਪ੍ਰਗਟ ਹੋ,
ਗੁਰਾਂ ਦੀ ਸਿੱਖਿਆ ਕਰਕੇ ਜੋਤ ਗਿਆਤ ਜਿਹੜੀ ਬ੍ਰਹਮ ਗਿਆਨ ਦੀ ਹੈ ਪ੍ਰਗਟ ਹੁੰਦੀ ਹੈ।
ਜੋਤ ਭਾਵ ਹੈ ਸੋ ਆਰਤੀ ਹੋ,
ਜੋਤ ਪਰਮੇਸ਼ਰ ਨੂੰ ਭਾ ਜਾਂਦੇ ਹੈ ਉਹਨਾਂ ਦੀ ਆ ਸਰਵ ਔਰ ਸੇ ਰਤੀ ਪ੍ਰੀਤੀ ਪਰਮੇਸ਼ਰ ਚ ਹੋ ਜਾਂਦੀ ਹੈ।
ਹਰ ਚਰਨ ਕਮਲ ਮਕਰੰਦ ਲੋਭਤ ਮਨੋ,
ਆਪ ਚਰਨ ਪੂਜਨੀਕ ਹੈ, ਕਮਲ ਵਜ ਨਿਰਲੇਪ ਹੈ, ਮਕਰੰਦ ਰਸ ਰੂਪ ਹੈ, ਸਾਰਿਆਂ ਚ ਰਸ ਰੂਪ ਹੋ ਕੇ ਵਿਆਪਕ ਹੋ ਰਿਹਾ। ਲੋਭਤ ਮਨੋ ਅਧਿਕਾਰੀਆਂ ਦੇ ਮਨ ਲਵਾਇਮਾਨ ਹੋ ਗਿਆ ਆਪਦੇ ਵਿੱਚ,
ਜਦੋਂ ਮੋਹ ਆਹੀ ਪਿਆਸ
ਮਹਾਰਾਜ ਰਾਤ ਨੇ ਇਹੋ ਹੀ ਆਹ ਚਾਹ ਹੈ, ਪਿਆਸ ਲੱਗੀ ਹੈ ਦਰਸ਼ਨਾਂ ਦੀ,
ਕਿਰਪਾ ਜਲ ਦੇ ਨਾਨਕ ਸਾਰੰਗ
ਮਹਾਰਾਜ ਸਾਡੇ ਚਿੱਤ ਰੂਪੀ ਵਧੀਹੇ ਨੂੰ ਆਪਦਾ ਕਿਰਪਾ ਰੂਪੀ ਦਰਸ਼ਨ ਦੇਣ ਰੂਪੀ ਸ਼ਾਂਤੀ ਮੂਲ ਜਲ ਬਖਸ਼ੋ।
ਹੋਏ ਜਾਤੇ ਤੇਰਾ ਨਾਮ
ਵਾਸਾ, ਜਿਸ ਕਰਕੇ ਨਾਮੀ ਤੇਰੇ ਚ ਸਾਡਾ ਵਾਸਾ ਹੋ ਜਾਵੇ, ਟਿਕਾ ਹੋ ਜਾਵੇ।
ਧਨਾਸਰੀ ਮਹੱਲਾ ਤੀਜਾ, ਘਰ ਦੂਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਘਰ ਦੂਜਾ ਉਹਦੇ ਕੀ ਹੋ ਪਏ?
ਧਨਾਸਰੀ ਮਹੱਲਾ ਤੀਜਾ, ਘਰ ਦੂਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ।
ਭਾਈ ਬੁੱਢਾ ਸਾਹਿਬ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਪਾਸ ਬੇਨਤੀ ਕਰਦੇ ਗੋਇੰਦਵਾਲ ਸਾਹਿਬ ਵਿੱਚ, ਫੇਰ ਗਰੀਬ ਨਾਲ ਅੰਤਰਯਾਮੀ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀ ਜਿਹੜੀ ਸਾਰੀ ਸ਼ਕਤੀ ਸੀ ਉਹ ਜਿਵੇਂ ਕੁੱਜੇ ਚ ਪਾ ਕੇ ਸਮੁੰਦਰ ਬੰਦ ਕਰ ਲਈਏ, ਐਂ ਗੁਰੂ ਅੰਗਦ ਸਾਹਿਬ ਸਾਰੀ ਅਲੋਪ ਕਰਕੇ ਰੱਖੀ, ਕਦੇ ਕਿਸੇ ਨੂੰ ਔਕੜ ਵੇਲੇ ਵੀ ਖਹਿਰਿਆਂ ਦੇ ਮਹਾਰਾਜ ਨੂੰ ਮੀਂਹ ਨਾ ਪੈਣ ਤੋਂ ਕਹਿਣਾ ਕਿ ਚਲੇ ਜਾਓ, ਕਿਉਂ ਜਾ ਕੇ ਵੀ ਮਹਾਰਾਜ ਸਾਹਿਬ ਖਡੂਰ ਛੱਡ ਗਏ ਫੇਰ ਵੀ ਸ਼ਕਤੀ ਨਹੀਂ ਵਰਤੀ, ਅਤੇ ਉਹ ਜੋ ਵੀ ਈਰਖਾ ਕੀਤੀ ਫੇਰ ਵੀ ਸ਼ਕਤੀ ਨਹੀਂ ਵਰਤੀ। ਆਪ ਨੂੰ ਪਤਾ ਹੀ ਹੈ ਕਿ ਆਪ ਵੱਲ ਕੰਧ ਫੇਰ ਕੇ ਬੈਠ ਗਏ ਸੀ ਵੀ ਤੁਸੀਂ ਕਿਉਂ ਜੋਗੀ ਨੂੰ ਦੰਡ ਦਿੱਤਾ, ਕਿਉਂ ਮਰਵਾਇਆ ਜੱਟਾਂ ਪਾਸੋਂ, ਸੋ ਆਪ ਜਾਣਦੇ ਹੋ। ਇਹਨਾਂ ਲੁਕੋ ਕੇ ਗੁਰੂ ਸਾਹਿਬ ਤਾਕਤ ਨੂੰ ਆਉਣ ਰੱਖਿਆ ਗੁਰੂ ਅੰਗਦ ਸਾਹਿਬ ਜੀ ਨੇ, ਪਰ ਦਰਸ਼ਨ ਕਰਕੇ ਕੋਈ ਵੀ ਰੋਗੀ ਸਾਰੇ ਰਾਜੀ ਹੋ ਜਾਂਦੇ ਸੀ ਜਦੋਂ ਸਮਾਧੀ ਚੋਂ ਮਹਾਰਾ ਉੱਠਦੇ ਸੀ। ਸ਼ਕਤੀਆਂ ਇੰਨੀਆਂ ਦੇ ਮਾਲਕ ਸਨ ਉਹ ਆਪ ਜੀ, ਕਦੇ ਮਹਾਰਾਜ ਸਾਹਿਬ ਜੀ ਨੇ ਸ਼ਕਤੀ ਨਹੀਂ ਸੀ ਦਿਖਾਈ, ਤੇ ਸੂਮਾ ਵਾਂਗੂ ਧਨ ਸਾਂਭ ਕੇ ਰੱਖਿਆ ਸੀ। ਤੁਸੀਂ ਮਹਾਰਾਜ ਖੁੱਲਾ ਹੀ ਲਟਾਈ ਜਾਂਦੇ ਹੋ, ਇਹ ਕਿਤੇ ਮੁੱਕ ਨਾ ਜਾਵੇ, ਸਭਨਾਂ ਨੂੰ ਦੋਹੀ ਹੱਥੀ ਵੰਡੀ ਜਾਂਦੇ ਹੋ, ਇੰਨੀ ਕਿਸੇ ਨੂੰ ਸ਼ਕਤੀਆਂ ਦੇ ਦਿੰਦੇ ਹੋ, ਕਿਸੇ ਵਿਧੀਆਂ ਦਿੰਦੇ ਹੋ, ਕਿਸੇ ਨੂੰ ਸਿੱਧੀਆਂ, ਕਿਸੇ ਨੂੰ ਭਗਤੀ, ਕਿਸੇ ਨੂੰ ਗਿਆਨ, ਇਹ ਸਭ ਬਖਸ਼ਿਸ਼ ਕਰੀ ਜਾਂਦੇ ਹੋ ਆਪ। ਇਹ ਕਿਤੇ ਖਜ਼ਾਨਾ ਮਾਰੇ ਮੁੱਕ ਨਾ ਜਾਵੇ। ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਸ਼ਬਦ ਭਾਈ ਬੁੱਢੇ ਸਾਹਿਬ ਦੇ ਪ੍ਰਥਾ ਉਚਾਰਨ ਕੀਤਾ ਹੈ। ਇੱਕ ਅਵੈਤ ਰੂਪ ਪਰਮੇਸ਼ਰ ਓਂਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ। ਦੂਜੇ ਘਰ ਚ ਸਰਕਾਰ ਚ ਕਿਉਂ ਕਿਉਂ ਪੌੜੀਆਂ ਵਾਲੇ ਸ਼ਬਦ ਉਚਾਰਦੇ ਹਨ ਧਨਾਸਰੀ ਰਾਗਣੀ ਚ।
ਇਹ ਧਨ ਅਖੁੱਟ ਨਾ ਨਿਖੁੱਟ ਨਾ ਜਾ
ਭਾਈ ਬੁੱਢਾ ਸਾਹਿਬ ਜੀ, ਇਹ ਜਿਹੜਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਇਹ ਪੂਰਿਆਂ ਗੁਰਾਂ ਤੋਂ ਦਾਤ ਪਾਈ ਹੈ। ਅਚਿੰਤ ਨਾਮ ਵਸਿਆ ਮਨ ਆਈ, ਅਚਿੰਤ ਨਾਮ ਮਨ ਚ ਆ ਕੇ ਵਸ ਗਿਆ ਹੈ। ਇਹ ਨਾਮ ਰੂਪੀ ਧਨ ਅਖੁੱਟ ਹੈ, ਨਾ ਮੁੱਕਣ ਵਾਲਾ ਹੈ। ਇਹ ਖੁੱਟਦਾ ਨੀ, ਕਦੇ ਮੁੱਕ ਨੀ ਜਾਂਦਾ ਹੈ, ਨਾ ਜਾਏ ਇਹ ਧਨ ਅਖੁੱਟ ਹੈ। ਖੁੱਟ ਦੇ ਅਰਥ ਕੀ ਹੈ? ਕਹਿੰਦੇ ਨਾਮ ਖੁੱਟਣਾ, ਜਿਹੜਾ ਨਾ ਮੁੱਕੇ ਉਹ ਅਖੁੱਟ ਹੁੰਦਾ ਹੈ। ਇਹ ਮੁੱਕਣ ਤੋਂ ਰਹਿਤ ਪਰਮੇਸ਼ਰ ਦਾ ਨਾਮ ਅਖੁੱਟ ਹੈ। ਤੇ ਨਾ ਜਾਏ, ਨਾ ਇਹ ਮੁੱਕਦਾ ਤੇ ਨਾ ਕਿਸੇ ਪਾਸੇ ਜਾਂਦਾ, ਚੋਰਾਂ ਕਰਕੇ ਚੁਰਾਇਆ ਹੋਇਆ ਜਾਂ ਕਿਸੇ ਦੇਸ਼ ਨੂੰ ਕਈਆਂ ਦੀ ਮਾਇਆ ਪ੍ਰਲਭ ਦੇ ਨਾਸ਼ ਹੋਣ ਤੋਂ ਦਮਨ ਕਰ ਜਾਂਦੀ ਹੈ। ਕਿਉਂ ਕਿਤੇ ਜਾਂਦਾ ਵੀ ਨਹੀਂ ਹੈ, ਹਰ ਵਕਤ ਨਾਲ ਰਹਿੰਦਾ ਹੈ।
ਪੂਰਾ ਸਤਿਗੁਰ ਦੀਆ
ਸੱਦੇ ਲੈ ਕੇ ਚੱਲ ਗਈ,
ਅਖੁੱਟ ਨਾ ਨਿਖੁੱਟ ਨਾ ਜਾ
ਮਹਾਰਾਜ ਦਾ ਨਾਮ ਰੂਪੀ ਧਨ ਅਖੁੱਟ ਨਾ ਮੁੱਕਣ ਵਾਲਾ ਹੈ। ਨਹੀਂ ਇਹ ਨਿਖੁੜਦਾ ਮੁੱਕਦਾ ਤੇ ਨਾ ਕਿਸੇ ਪਾਸੇ ਜਾਂਦਾ ਹੈ। ਜਿਹੜੇ ਪਦਾਰਥ ਚਲੇ ਜਾਂਦੇ ਪੁੰਨਵਾਨਾਂ ਦੇ ਪਾਸ,
ਪੂਰਾ ਸਤਿਗੁਰ ਦੀਆ ਦਿਖਾ।
ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਨੇ ਪ੍ਰਗਟ ਕਰਕੇ ਸਾਨੂੰ ਦਿਖਾ ਦਿੱਤਾ, ਐਸਾ ਅੰਮ੍ਰਿਤ ਨਾਮ ਦਾ ਖਜ਼ਾਨਾ ਹੈ।
ਆਪਣੇ ਸਤਿਗੁਰ ਕਾ ਸਦ ਬਲ ਜਾਈ।
ਇਹ ਭਾਈ ਸਾਹਿਬ ਜੀ ਨੂੰ ਗੁਰੂ ਅਰਜਨ ਸਾਹਿਬ ਨੇ ਵੀ ਕਿਹਾ ਹੈ ਕਿ ਜਿਵੇਂ ਰਲਮਿਲ ਖਾ ਦੋ, ਰਲਮਿਲ ਖਰਚੋ, ਰਲਮਿਲ ਭਾਈ ਤੋਰ ਨਾਲ ਵੱਧ ਹੋ ਜਾਈ। ਜਿਵੇਂ ਜਿਵੇਂ ਜਪਾਂਗੇ ਟੋਟਾ ਨੀ ਆਉਣਾ ਸਤਿਗੁਰੂ ਪੂਰਿਆਂ ਤੋਂ। ਸੈਂਕੜੇ ਵਾਰੀ ਬਲਿਹਾਰ ਜਾਈਏ ਗੁਰੂ ਅੰਗਦ ਸਾਹਿਬ ਤੋਂ, ਆਪਣੇ ਸਤਿਗੁਰਾਂ ਤੋਂ ਸੈਂਕੜੇ ਵਾਰੀ ਬਲਿਹਾਰ ਜਾਈਏ।
ਗੁਰ ਕਿਰਪਾ ਤੇ ਹਰ ਮਨ ਵਸਾਏ,
ਭਾਈ ਸਤਿਗੁਰਾਂ ਦੀ ਕਿਰਪਾ ਕਰਕੇ ਹਰੀ ਮਨ ਚ ਆ ਕੇ ਵਸਦਾ। ਹਰੀ ਨੂੰ ਗੁਰੂ ਸਾਹਿਬ ਨੇ ਕਿਰਪਾ ਕਰਕੇ ਮਨ ਚ ਸਰਵਣ ਕਰਾ ਕੇ ਵਸਾ ਦਿੱਤਾ ਹੈ, ਨਿਧਿਆਸਨ ਕਰਾ ਦਿੱਤਾ
ਹੈ। ਧਨਵੰਤ ਹਰ ਨਾਮ ਲਿਵ ਲਾਏ,
ਮੁਰਖ ਨਾਮ ਰੂਪੀ ਧਨ ਵਾਲੇ ਹੈ ਜਿਹੜੇ ਪਰਮੇਸ਼ਰ ਦੇ ਨਾਮ ਚ ਲਿਵ ਬਿਰਤੀ ਨੂੰ ਜੋੜਦੇ ਹਨ, ਉਹ ਧਨੀ ਸ਼ਾਹੂਕਾਰ ਹਨ ਬ੍ਰਹਮ ਗਿਆਨ ਸਹਿਤ।
ਗੁਰਪੂਰ ਹਰ ਧਨ ਪ੍ਰਗਾਸਿਆ,
ਪੂਰਿਆਂ ਗੁਰਾਂ ਨੇ ਹਰੀ ਦਾ ਨਾਮ ਰੂਪੀ ਧਨ ਅੰਦਰ ਹਿਰਦਿਆਂ ਦੇ ਪ੍ਰਗਟ ਕਰ ਦਿੱਤਾ ਹੈ।
ਹਰ ਕਿਰਪਾ ਤੇ ਵਸੈ ਮਨ ਆਏ,
ਭਾਈ ਮਹਾਰਾਜ ਦੀ ਕਿਰਪਾ ਕਰਕੇ ਮਨ ਚ ਆ ਕੇ ਵਸਦਾ ਹੈ।
ਰਹਾਉ ਅਵਗੁਣ ਕਾਟ ਗੁਣ ਹਿਰਦੈ
ਸਮਾਏ, ਹਿਰਦੇ ਚ ਵਸ ਜਾਂਦਾ ਨਾਮ, ਉਹਨਾਂ ਦੇ ਔਗੁਣ ਮਹਾਰਾਜ ਸਾਹਿਬ ਕੱਟ ਦਿੰਦੇ ਹੈ, ਸਾਰੇ ਗੁਣਾਂ ਉਹਨਾਂ ਦੇ ਮਿਟ ਜਾਂਦੇ ਹੈ। ਤੇ ਗੁਣ ਸਭ ਸੰਤੋਖ ਦਿਆ ਧਰਮ ਕਾਮ ਕ੍ਰੋਧ ਔਗੁਣ ਮਿਟ ਜਾਂਦੇ ਹੈ, ਸਭ ਸੰਤੋਖ ਆਦਿ ਗੁਣ ਉਹਨਾਂ ਦੇ ਹਿਰਦੇ ਚ ਆ ਕੇ ਸਮਾ ਜਾਂਦੇ, ਟਿਕ ਜਾਂਦੇ, ਮਿਲ ਜਾਂਦੇ ਹਨ।
ਪੂਰਾ ਗੁਰ ਕੈ ਸਹਿਜ
ਸੁਭਾਅ, ਗੁਰਾਂ ਦੁਆਰਾ ਹੀ ਸੁਤੇ ਸਿੱਧ ਔਗੁਣ ਮਿਟ ਜਾਂਦੇ ਹੈ ਤੇ ਗੁਣ ਆ ਕੇ ਸਮਾ ਜਾਂਦੇ, ਹਿਰਦੇ ਚ ਮਿਲ ਜਾਂਦੇ ਹਨ।
ਪੂਰੇ ਗੁਰ ਕੀ ਸਾਚੀ ਬਾਣੀ,
ਸ਼ਾਂਤੀ ਵਾਲਾ ਸੁਭਾਅ ਧਾਰਨੇ ਕਰਕੇ ਪੂਰਿਆਂ ਗੁਰਾਂ ਤੋਂ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਇਸੇ ਨਾਰਾ ਪੂਰਿਆਂ ਗੁਰਾਂ ਦੀ ਬਖਸ਼ਿਸ਼ ਕਿਵੇਂ ਹੈ ਤਾਂ ਹਜ਼ੂਰ ਫਰਮਾਉਂਦੇ ਹਨ,
ਪੂਰੇ ਗੁਰ ਕੀ ਸਾਚੀ ਬਾਣੀ,
ਪੂਰਨ ਸਤਿਗੁਰਾਂ ਦੀ ਇਹ ਸੱਚੀ ਅੰਮ੍ਰਿਤ ਰੂਪ ਬਾਣੀ।
ਧਨਾਸਰੀ ਚੌਪ ਦੇ ਇੱਕ ਉਹ ਅਹੰਕਾਰ ਸਤਿਗੁਰ ਪ੍ਰਸਾਦ, ਇਹੋ ਧਨ ਅਖੁੱਟ ਨਾ ਨਿਖੁੱਟ ਨਾ
ਜਾ ਨਾਮ ਧਨ ਅਖੁੱਟ ਮੁੱਕਣ ਤੋਂ ਰਹਿਤ ਹੈ। ਅਖੁੱਟ ਕਹਿਦਾ ਨਾ ਜੀ, ਕਹਿੰਦੇ ਨਿਖੁੱਟਦਾ ਨੀ ਤੇ ਨਾ ਕਿਸੇ ਪਾਸੇ ਜਾਂਦਾ ਹੈ, ਨਾਸ਼ ਨੀ ਹੁੰਦਾ।
ਪੂਰਾ ਸਤਿਗੁਰ ਦੀਆ ਦਿਖਾ,
ਗੁਰੂ ਅੰਗਦ ਦੇਵ ਜੀ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ ਹੈ।
ਆਪਣੇ ਸਤਿਗੁਰ ਕੋ ਸਦ ਬਲ ਜਾਈ,
ਆਪਣੇ ਸਤਿਗੁਰਾਂ ਤੋਂ ਸੈਂਕੜੇ ਵਾਰੀ ਬਲਿਹਾਰ ਕੁਰਬਾਨ ਜਾਈਏ।
ਗੁਰ ਕਿਰਪਾ ਤੇ ਹਰ ਮਨ ਵਸਾਈ,
ਕਿਰਪਾ ਕਰਕੇ ਪਰਮੇਸ਼ਰ ਦਾ ਨਾਮ ਮਨ ਚ ਵਸਦਾ ਹੈ ਆ ਕੇ।
ਇਹ ਧਨਵੰਤ ਹਰ ਨਾਮ ਲਿਵ ਲਾ,
ਨਾਮ ਰੂਪੀ ਧਨ ਵਾਲੇ ਸ਼ਾਹੂਕਾਰ ਧਨੀ ਹੈ। ਜੋ ਪਰਮੇਸ਼ੁਰ ਦੇ ਨਾਮ ਦੀ ਦਿੱਤੀ ਨੂੰ ਲਾਉਂਦੇ ਹਨ
ਹੁਣ ਪੂਰਾ ਹਰ ਧਨ ਪਰਗਾ
ਪਰਮੇਸ਼ੁਰ ਦਾ ਨਾਮ ਤੁਹਾਨੂੰ ਸਤਿਗੁਰੂ ਪੂਰਿਆਂ ਨੂੰ ਪ੍ਰਗਟ ਕੀਤਾ ਅੱਗੇ ਨਹੀਂ ਕਿਸੇ ਨੂੰ ਦਿੱਤਾ
ਹਰ ਕਿਰਪਾ ਤੇ ਵਸੈ ਮਨ
ਹਰੀ ਤੇ ਗੁਰੂ ਰੂਪ ਇੱਕੋ ਹੀ ਵਰਤਦੇ ਹੈ ਹਰੀ ਦੀ ਕਿਰਪਾ ਕਰਕੇ ਮਨ ਚਾ ਕੇ ਵਰਤਦਾ ਹੈ
ਰਹਾਉ ਅਵਗੁਣ ਕਾਟ ਗੁਣ ਹਿਰਦੈ ਸਮਾਏ
ਗੁਰਖ ਪੂਰਿਆਂ ਗੁਰਾਂ ਦੁਆਰਾ ਅਵਗੁਣਾਂ ਨੂੰ ਕੱਟ ਕਰਕੇ ਗੁਣ ਸਤਿਗੁਰ ਤੋਂ ਕਾਦੂ ਦੇ ਸਮਾਜ ਮੇਲੇ
ਪੂਰਾ ਗੁਰ ਕਾ ਸਹਿਜ
ਸੁਭਾਅ ਗੁਰਾਂ ਦੇ ਉਪਦੇਸ਼ ਦੁਆਰਾ ਸਹਿਜ ਸ਼ਾਂਤੀ ਸੁਭਾਅ ਧਾਰ ਕੇ ਸੁਤ ਸਿੱਧ ਹੀ
ਪੂਰੇ ਗੁਰ ਕੀ ਸਾਚੀ ਬਾਣੀ
ਪੂਰਨ ਸਤਿਗੁਰਾਂ ਦੀ ਅੰਮ੍ਰਿਤ ਰੂਪ ਸੱਚੀ ਬਾਣੀ ਹੈ
ਸੁਖ ਮਨ ਅੰਤਰ ਸਹਿਜ ਸਮਾਜ
ਜਿਨ੍ਹਾਂ ਦੇ ਮਨ ਚ ਸੁਤੇ ਸਮਾ ਜਾਂਦੀ ਹੈ ਉਹਨਾਂ ਦੇ ਮਨ ਦੇ ਅੰਦਰ ਸੁਖ ਦੀ ਪ੍ਰਾਪਤੀ ਹੁੰਦੀ ਹੈ ਸੁਖ ਸਰੂਪ ਮਨ ਸਿਰੋਮਣੀ ਸੁਖ ਦੀ ਪ੍ਰਾਪਤੀ ਹੁੰਦੀ ਅੰਦਰ ਸਹਿ ਸ਼ਾਂਤੀ ਉਹਨਾਂ ਦੇ ਅੰਦਰ ਸਮਾ ਜਾਂਦੀ ਹੈ
ਅਚਰਜ ਜਨ ਦੇਖੋ ਭਾਈ
ਇੱਕ ਬੜੀ ਅਸਰਜ ਹੈਰਾਨਗੀ ਦੀ ਗੱਲ ਹੈ ਜਨੋ ਦੇਖਣਾ ਕਰੋ ਹੇ ਭਰਾਵੋ
ਦੁਬਦਾ ਮਾਰ ਹਰ ਮਨ ਵਸਾਈ
ਉਹਨਾਂ ਚ ਦੁਬਦਾ ਚਿੱਤ ਰਹੇ ਜੇ ਚਿੱਤਾ ਚਿੱਤ ਰਹੇ ਉਹਨਾਂ ਚ ਮਨ ਚ ਨੀ ਮਾਰਾ ਵਸਦਾ ਜੋ ਦੁਬਦਾ ਨੂੰ ਮਾਰ ਕੇ ਇੱਕ ਚਿੱਤ ਹੋ ਜਾਈਏ ਉਦੋਂ ਹਰੀ ਦਾ ਨਾਮ ਮਨ ਚ ਮਾਰਾ ਵਸਾ ਦਿੰਦੇ ਹਨ
ਨਾਮ ਅਮੂਲਕ ਨਾ ਪਾਇਆ ਜਾਏ
ਅਮੂਲਕ ਨਾਮ ਮਿਲਣ ਵਾਲਾ ਪਰਮੇਸ਼ੁਰ ਦਾ ਨਾਮ ਹੈ ਕਿਤੋਂ ਪ੍ਰਾਪਤ ਨਹੀਂ ਕੀਤਾ ਜਾਂਦਾ
ਗੁਰ ਪ੍ਰਸਾਦ ਵਸੈ ਮਨ
ਸਤਿਗੁਰਾਂ ਦੀ ਕਿਰਪਾ ਕਰਕੇ ਮਨ ਚ ਆ ਕੇ ਵਸਦਾ ਹੈ
ਸਭ ਮਹਿ ਵਸੈ ਪ੍ਰਭ ਏਕੋ
ਸੁ ਸਾਰਿਆਂ ਵਿੱਚ ਇੱਕੋ ਇੱਕ ਵਸ ਰਿਹਾ ਹੈ
ਗੁਰਮਤੀ ਘਟ ਪ੍ਰਗਟ
ਹੋਈ ਮਤ ਧਾਰਨੇ ਕਰਕੇ ਹੈ ਹਿਰਦਿਆਂ ਸਾਰਿਆਂ ਦੇ ਪ੍ਰਗਟ ਗੁਰਮਨ ਦੀ ਮਤ ਧਾਰਨੇ ਕਰਕੇ ਹੁੰਦਾ ਹੈ
ਸਹਿਜੇ ਜਿਨ ਪ੍ਰਭ ਜਾਣ ਪਛਾਣ
ਗਿਆਨ ਸਰੂਪ ਨੂੰ ਜਿਨ੍ਹਾਂ ਨੇ ਜਾਣ ਅਪਰੋਹ ਗਿਆਨ ਰੂਪ ਕਰਕੇ ਪਛਾਣਨਾ ਕੀਤਾ ਹੈ
ਨਾਨਕ ਨਾਮ ਮਿਲੇ ਮਨ ਮਾਨੇ
ਉਹਨਾਂ ਦਾ ਮਨ ਨਾਮ ਚ ਮਿਲ ਜਾਂਦਾ ਹੈ ਜਿਨ੍ਹਾਂ ਦਾ ਮਨ ਮਹਾਰਾਜ ਦੇ ਨਾਮ ਚ ਮਿਲਿਆ ਹੈ ਮੰਨਿਆ ਹੈ ਉਹਨਾਂ ਨੂੰ ਪਰਮੇਸ਼ੁਰ ਮਿਲ ਪੈਂਦਾ ਹੈ।